श्री गुरु गोबिंद सिंह बिसाला, गुरु तेग बहादुर परम कृपाला, परम कृपाला। श्री गुरु गोबिंद सिंह बिसाला, तरों धरा पर पुन पुन सीसा, पुन पुन सीसा। बंद हूँ बार बार जगदीशा, जिसमें है मृत ज्ञान है बाणक भगत बैराग, श्री गुरु ग्रंथ साहिब उदत बंदों कार्य अनुराग। एकंकारा सतगुरु तेह प्रसाद सच हो, वाहे गुरु जी की फतेह, विघ्न विनाशन सोए। तन तन सच्चे पातशाह गरीब नवाज अंतरजामी दीन दुनिया दे मालक, चावर छतर तखत दे मालक, हाजरा हजूर जहरा जहूर सर्ब कला भरपूर, लोक परलोक के रखेक शब्दा अवतार सच्चे पातशाह, दासां गरीबां दी इज्जत रखण वाले, पत रखण वाले, दया करन वाले, मेहर करन वाले, बख्शिशां करन वाले, गुरु गरीब निवाज समर्थ गुरु, प्रतख गुरु, मेहरवान गुरु, सदा ही कृपा करन वाले, दया करन वाले, मेहर करन वाले, बख्शिशां करन वाले, चावर छतर तखत दे मालक, धन धन सच्चे पातशाह, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
सब सिख संगत बड़े ही प्रेम नाल दोवें हाथ जोड़ के प्यार सहित उच्चारण करो, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
महाराज सच्चे पातशाह जी की पवित्र कथा, सुख देण वाली कथा, सुख देण वाले दर्शन आप समूह संगत कर रहे हो, गुरबाणी का पवित्र कीर्तन आप जी ने सरवण किया, बाबुल मेरा वड समरथा। धी बाप नू बाबुल उदो कहिंदी जदो बहुत प्यार विच आवे जी, ये मेरा बाबुल है। बाबुल शब्द पंजाबी का शब्द है ते बड़ा मिठा शब्द है जी। सतगुरु सच्चे पातशाह महाराज बाणी विच लिखते, हर प्रभ मेरे बाबुला, हर देवो दान मैं दाजो, हर कपड़ो हर सोभा देवो, जित सबर है मेरा काजो। इथे भी सतगुरु सच्चे पातशाह महाराज ने बाबल शब्द वरत्या जी, बाबल मेरा वड समर्था, मेरा बाबल भाव वाहिगुरु परमेश्वर बड़ी समर्था दा मालक है, बड़ी समर्था रखता है। सवाब जी बड़े प्यार दे नाल गुरबाणी जी का रस पीना कीर्तन भाई साहब जी दे कोलों सुन रहे सी। सतगुरु जी की मेहर हुई, कृपा हुई, लड़ीवार कथा का समा सतगुरु जी की कृपा दे नाल सानू सारिया नू प्राप्त होया। आओ सारी संगत दोवें हाथ जोड़ के फिर कहो जी, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
महाराज सच्चे पातशाह दी हाजरी विच बैठ के नमस्कार करनी, कीर्तन सुनना, कथा सुननी, ये सारे भगती दे चिन्ह ने जी। ये काम करदिया करदिया बंदे दा व्यवहारक जीवन जेड़ा है ਉਹ ਉੱਚਾ ਹੁੰਦਾ ਜੀ। ਸੋ ਆਓ ਆਪਾਂ ਸਾਰਿਆਂ ਨੇ ਹੁਣ ਕਥਾ ਵਿੱਚ ਸੁਰਤੀ ਜੋੜਨੀ ਹੈ। ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਧੰਨ 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 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਪਵਿੱਤਰ ਕਥਾ ਆਪ ਸਭ ਸੰਗਤ ਬੜੇ ਪ੍ਰੇਮ ਨਾਲ ਹਰ ਰੋਜ਼ ਹੀ ਸੁਣਦੇ ਹੋ ਸਰਵਣ ਕਰਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਜੀ। ਕੱਲ੍ਹ ਤੁਸੀਂ ਉਹ ਪ੍ਰਸੰਗ ਸਰਵਣ ਕੀਤਾ ਸੀ ਜੈਤ ਰਾਮ ਜੀ ਜਿਨ੍ਹਾਂ ਦਾ ਕੰਮ ਕਾਰ ਹਲਵਾਈ ਵਾਲਾ ਪਰ ਆਤਮਕ ਅਵਸਥਾ ਬੜੀ ਵੱਡੀ ਹੈ। ਅਵਸਥਾ ਜਿਹੜੀ ਹੈ ਉਹ ਬ੍ਰਹਮ ਗਿਆਨੀਆਂ ਵਾਲੀ ਹੈ ਜੀ। ਜੈਤ ਰਾਮ ਜੀ ਹੋਣਾ ਗੁਰੂ ਸਾਹਿਬ ਦਾ ਫੁਰਨਾ ਬੜਾਇਆ ਵੀ ਗੁਰੂ ਸਾਹਿਬ ਮੇਰੇ ਘਰ ਆਉਣ। ਮਹਾਰਾਜ ਪਟਨਾ ਸਾਹਿਬ ਵਿੱਚ ਆ ਕੇ ਉਹਨਾਂ ਦੇ ਘਰ ਵਿੱਚ ਬੈਠੇ ਜੀ। ਉਪਰੰਤ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਹੁਤ ਜ਼ਿਆਦਾ ਸੰਗਤ ਆਈ ਜੀ। ਜਦੋਂ ਜ਼ਿਆਦਾ ਸੰਗਤ ਆਈ ਬਹਿਣ ਖਲੋਣ ਵਾਸਤੇ ਥਾਂ ਨਾ ਰਹੀ ਜੀ। ਪਰ ਮੈਂ ਕੱਲ੍ਹ ਵੀ ਇੱਕ ਬੇਨਤੀ ਕੀਤੀ, ਬੰਦੇ ਦਾ ਦਿਲ ਵੱਡਾ ਹੋਣਾ ਚਾਹੀਦਾ ਜੀ, ਥਾਂ ਟਿਕਾਣੇ ਦੀ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਜੀ। ਕਈ ਵਾਰੀ ਬੰਦੇ ਦਾ ਦਿਲ ਹੀ ਸੰਗਤ ਜੀ ਬੜਾ ਛੋਟਾ ਹੁੰਦਾ ਜੀ, ਘਰ ਬੂਹਾ ਤੇ ਬਹੁਤ ਵੱਡਾ ਹੁੰਦਾ ਜੀ। ਹੁਣ ਘਰ ਬੂਹੇ ਨੂੰ ਕੀ ਕਰਨਾ ਜੀ ਜੇ ਬੰਦੇ ਦਾ ਦਿਲ ਹੀ ਛੋਟਾ ਜੀ। ਚਾਹੀਦਾ ਤੇ ਹੈ ਵੀ ਘਰ ਵੀ ਵੱਡਾ ਹੋਵੇ ਤੇ ਬੰਦੇ ਦਾ ਦਿਲ ਵੀ ਵੱਡਾ ਹੋਏ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਗਲੀਆਂ 'ਚ ਖਲੋਤੀਆਂ ਤੇ ਸਮਾਂ ਨਹੀਂ ਮਿਲਣ ਦਿਆ ਦਰਸ਼ਨ ਕਰਨ ਦਾ ਜੀ। ਸਿਆਣੇ ਸਿੱਖਾਂ ਨੇ ਵਿਚਾਰ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਰੀ ਸੰਗਤ ਦਰਸ਼ਨ ਕਰੇ, ਕੋਈ ਇਹੋ ਜਿਹਾ ਫੁਰਨਾ ਬਣਾਈਏ, ਕਿਉਂ ਵੱਧ ਤੋਂ ਵੱਧ ਗੁਰੂ ਕੀ ਸੰਗਤ ਗੁਰੂ ਜੀ ਦੇ ਦਰਸ਼ਨ ਕਰੇ ਤੇ ਦਰਸ਼ਨ ਕਰ ਕਰਕੇ ਉਹਨਾਂ ਦਾ ਵੀ ਭਲਾ ਹੋਏ ਜੀ। ਕਈ ਬਜ਼ੁਰਗ ਐਸੇ ਸਨ ਜਿਨ੍ਹਾਂ ਕੋਲੋਂ ਪਹੁੰਚਿਆ ਹੀ ਨਹੀਂ ਜਾਂਦਾ ਗੁਰੂ ਜੀ ਤੱਕ ਜੀ, ਕਿਉਂ ਸੰਗਤ ਹੀ ਇੰਨੀ ਸੀਗੀ ਜੀ, ਬੜੀ ਲੰਮੀ ਲਾਈਨ ਲੱਗਦੀ ਸੀਗੀ ਜੀ। ਹੁਣ ਵੀ ਦਰਬਾਰ ਸਾਹਿਬ ਜਾਓ ਜਦੋਂ ਲਾਈਨ ਬਹੁਤ ਲੰਮੀ ਹੁੰਦੀ ਹੈ ਜੀ, ਫਿਰ ਪ੍ਰੇਮੀ ਪਰਿਕਰਮਾ 'ਚੋਂ ਹੀ ਨਮਸਕਾਰ ਕਰ ਦਿੰਦੇ ਜੀ, ਕਿਉਂ ਜੀ ਖਲੋਤਾ ਨਹੀਂ ਜਾਣਾ, ਪਹੁੰਚਿਆ ਨਹੀਂ ਜਾਣਾ। ਹੁਣ ਉਹ ਚਾਹੁੰਦੇ ਵੀ ਗਲੀ ਬੜੀ ਨਿੱਕੀ ਹੈ, ਗਲੀ ਭੀੜੀ ਹੈ, ਕਿਸੇ ਖੁੱਲ੍ਹੀ ਥਾਂ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹੋਣ ਅਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਜੀ। ਫਿਰ ਕੀ ਸੀਗਾ ਜੀ, ਗੁਰੂ ਕੇ ਪਿਆਰਿਆਂ ਨੇ ਵਿਚਾਰ ਕਰਕੇ ਜਦੋਂ ਆਪਸ ਵਿੱਚ ਵਿਚਾਰ ਕਰ ਰਹੇ ਸਨ ਤੇ ਇੱਕ ਸਿੱਖ ਸੰਗਤ ਨੂੰ ਕਹਿਣ ਲੱਗਾ, ਸੰਗਤ ਜੀ ਜੇ ਤੁਸੀਂ ਮੈਨੂੰ ਆਗਿਆ ਦਿਓ ਤੇ ਮੇਰਾ ਇੱਕ ਫੁਰਨਾ ਹੈ। ਸੰਗਤ ਨੇ ਪੁੱਛਿਆ ਕੀ, ਉਹ ਕਹਿਣ ਲੱਗਾ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੇ ਕੋਲ ਇੱਕ ਹਵੇਲੀ ਹੈ ਬੜੀ ਵੱਡੀ, ਜੇ ਤੁਸੀਂ ਆਖੋ ਤੇ ਮੈਂ ਉਹ ਗੁਰੂ ਜੀ ਨੂੰ ਭੇਟਾ ਕਰਦੇ ਹਾਂ ਜੀ। ਮੈਂ ਦਾਸ ਨੇ ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ, ਗੁਰਮੁਖੋ ਇੱਕ ਵੱਟ ਵੀ ਨਹੀਂ ਬੰਦਾ ਛੱਡਦਾ ਜੀ ਆਪਣਾ ਜੀ, ਸਾਰੀ ਦੀ ਸਾਰੀ ਹਵੇਲੀ ਦੇ ਦੇਣੀ, ਇਹ ਤੇ ਬਹੁਤਾ ਵੱਡਾ ਕਿਸੇ ਨੂੰ ਪਿਆਰ ਆਇਆ ਹੋਵੇ ਉਹ ਦੇ ਸਕਦਾ ਜੀ, ਉਹ ਦੇ ਸਕਦਾ ਨਹੀਂ ਤੇ ਜ਼ਮੀਨ ਜਾਇਦਾਦ ਮਾਇਆ ਪਦਵੀਆਂ ਇਹ ਬੰਦਾ ਛੱਡ ਕੇ ਰਾਜੀ ਨਹੀਂ ਹੈਗਾ ਜੀ। ਬੰਦਾ ਪੂਰਾ ਪੂਰਾ ਕਬਜ਼ਾ ਕਰਕੇ ਬੈਠਾ ਹੁੰਦਾ ਜੀ ਇਹਨਾਂ ਤੇ ਵੀ ਜਾਵੇ ਹੀ ਨਾ ਜੀ ਕਿਤੇ ਜੀ। ਹਾਂਜੀ, ਕਈ ਵਾਰੀ ਤੇ ਮਰ ਕੇ ਵੀ ਬੰਦਾ ਥਾਂ ਨਹੀਂ ਛੱਡਦਾ ਜੀ। ਗੱਲ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਰ ਕੇ ਵੀ ਬੰਦਾ ਥਾਂ ਨਹੀਂ ਛੱਡਦਾ ਜੀ, ਕਿਉਂ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ। ਭਗਤ ਤਲੋਚਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਰਪਾ ਕਰਦੇ, ਅੰਤਲੇ ਸਮੇਂ ਜਾਨ ਫਸੀ ਹੁੰਦੀ ਬੰਦੇ ਦੀ ਜ਼ਮੀਨ ਵਿੱਚ ਜੀ, ਘਰ ਵਿੱਚ ਜੀ, ਜੇ ਇਹੋ ਜਿਹੀ ਚਿੰਤਾ ਵਿੱਚ ਬੰਦਾ ਮਰ ਗਿਆ ਤੇ ਭਾਈ ਸਾਹਿਬ ਵਾਹਿਗੁਰੂ ਭਗਤ ਤਰਲੋਚਨ ਸਾਹਿਬ ਜੀ ਕਿਰਪਾ ਕਰਦੇ ਜਾਨ ਤੇ ਨਿਕਲ ਜਾਂਦੀ ਜੀ, ਪਰ ਪ੍ਰੇਤ ਬਣ ਕੇ ਉਸੇ ਘਰ ਵਿੱਚ ਤੁਰਿਆ ਫਿਰਿਆ ਰਹਿੰਦਾ ਜੀ। ਇਹਦਾ ਮਤਲਬ ਇਹ ਹੈ ਜ਼ਮੀਨ ਘਰ ਜਾਇਦਾਦ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਵੀ ਮਰ ਕੇ ਵੀ ਬੰਦਾ ਖਹਿੜਾ ਨਹੀਂ ਛੱਡਦਾ ਜੀ ਇਹਨਾਂ ਦਾ ਜੀ। ਗੁਰਬਾਣੀ ਦੇ ਅਨੁਸਾਰ ਭੂਤ ਬਣ ਕੇ ਉੱਥੇ ਤੁਰਿਆ ਫਿਰਿਆ ਰਹਿੰਦਾ, ਪ੍ਰੇਤ ਬਣ ਕੇ ਉੱਥੇ ਤੁਰਿਆ ਫਿਰਿਆ ਰਹਿੰਦਾ ਜੀ ਉਹ। ਗੁਰੂ ਕੇ ਸਿੱਖ ਦਾ ਬੜਾ ਵੱਡਾ ਜੀਵਨ, ਬੜਾ ਮਹਾਨ ਜੀਵਨ। ਗੁਰੂ ਕੇ ਸਿੱਖ ਨੇ ਸੰਗਤ ਨੂੰ ਆਖਿਆ, ਸੰਗਤ ਜੀ ਮੇਰਾ ਫੁਰਨਾ ਦੱਸੋ ਠੀਕ ਹੈ, ਸੰਗਤ ਨੇ ਕਿਹਾ ਬੜਾ ਭਲਾ ਫੁਰਨਾ। ਉਸ ਗੁਰੂ ਕੇ ਸਿੱਖ ਨੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰੇ ਕੋਲ ਹਵੇਲੀ ਹੈ ਤੇ ਮੈਂ ਪੂਰੀ ਦੀ ਪੂਰੀ ਹਵੇਲੀ ਤੁਹਾਨੂੰ ਦੇਣਾ ਚਾਹੁੰਦਾ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ ਲੈ, ਇਹ ਨਹੀਂ ਵੀ ਇੱਕ ਵਾਰੀ ਦੇ ਦਿੱਤੀ ਤੇ ਮੁੜ ਲੈਣੀ ਆ। ਹਾਂਜੀ, ਕਿਉਂ ਗੁਰੂ ਸਾਹਿਬ ਨੂੰ ਪਤਾ ਸੀਗਾ ਉਸੇ ਥਾਂ ਤੇ ਫਿਰ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਵੇਖ ਲੈ ਮਹਾਰਾਜ, ਪੱਕੀ ਤੁਹਾਡੀ ਹੈ। ਗੁਰੂ ਕੇ ਸਿੱਖ ਨੇ ਅਰਦਾਸ ਕੀਤੀ, ਮਹਾਰਾਜ ਸਿੱਖ ਪੱਕੀ ਹਵੇਲੀ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਭੇਟਾ ਕਰਦਾ ਜੀ। ਜਿਹੜਾ ਤਿਆਗ ਹੈ ਨਾ, ਤਿਆਗ ਬੜਾ ਔਖਾ ਹੈਗਾ ਜੀ। ਬੰਦਾ 10 ਰੁਪਏ ਦਾ ਤਿਆਗ ਨਹੀਂ ਕਰ ਸਕਦਾ ਜੀ ਛੇਤੀ ਕਿਤੇ ਜੀ। ਤਿਆਗ ਇਹੋ ਜਿਹੀ ਗੱਲ ਹੈਗੀ ਜੀ, ਸੂਮ ਬੰਦਾ ਨਹੀਂ ਕਰ ਸਕਦਾ, ਦਲੇਰ ਬੰਦਾ ਤੇ ਜਿੰਨਾ ਮਰਜ਼ੀ ਤਿਆਗ ਕਰੀ ਜਾਏ ਜੀ, ਸੂਮ ਬੰਦਾ ਨਹੀਂ ਕਰ ਸਕਦਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਉਸ ਹਵੇਲੀ ਵਿੱਚ ਆਏ ਜੀ। ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਨਾਲ ਆਈਆਂ। ਗੁਰੂ ਜੀ ਦੇ ਨਾਲ ਮਾਤਾ ਨਾਨਕੀ ਜੀ ਨੇ ਤੇ ਮਾਤਾ ਜੀ ਮਾਤਾ ਗੁਜਰੀ ਜੀ ਹਨ ਜੀ ਨਾਲ। ਇੱਕ ਗੁਰੂ ਸਾਹਿਬ ਜੀ ਦੇ ਮਾਂ ਨੇ, ਇੱਕ ਗੁਰੂ ਸਾਹਿਬ ਜੀ ਦੇ ਪਤਨੀ, ਗੁਰੂ ਜੀ ਦੇ ਮਹਿਲ ਹਨ ਜੀ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਨੇ ਸਿੱਖ ਸੰਗਤਾਂ 'ਤੇ। ਪਟਨਾ ਸਾਹਿਬ ਵਿੱਚ ਸੇਵਾ ਕਰ ਕਰਕੇ ਕਈ ਮੁਕਤ ਅਵਸਥਾ ਪ੍ਰਾਪਤ ਕਰਨ ਦਏ ਜੀ। ਕਈਆਂ ਦਾ ਧਿਆਨ ਬਾਹਰੀ ਪਦਾਰਥਾਂ ਵੱਲ ਹੈ, ਸੇਵਾ ਕਰ ਕਰਕੇ ਉਹਨਾਂ ਨੂੰ ਬਾਹਰੀ ਪਦਾਰਥ ਮਿਲ ਰਹੇ। ਕਈ ਫਿਰ ਗੁਰੂ ਜੀ ਕੋਲੋਂ ਮੁਕਤੀ ਦੀ ਦਾਤ ਮੰਗਦੇ ਜੀ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਮੁਕਤ ਅਵਸਥਾ ਦੇ ਰਹੇ ਜੀ। ਹੁਣ ਅੱਗੋ ਕਥਾ ਜੋ ਆਰੰਭ ਹੋਣੀ ਹੈ ਉਹ ਆਪਾਂ ਸਾਧ ਸੰਗਤ ਜੀ ਸਾਰਿਆਂ ਨੇ ਸੁਣਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜਿਸ ਥਾਂ 'ਤੇ ਬੈਠੇ ਨੇ ਗੁਰਮੁਖੋ, ਇਸੇ ਘਰ ਵਿੱਚ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਅਵਤਾਰ ਹੋਣਾ ਹੈ, ਪ੍ਰਕਾਸ਼ ਹੋਣਾ ਹੈ, ਜਿਸ ਹਵੇਲੀ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਨੇ। ਸੋ ਹੁਣ ਸਾਰੀ ਕਥਾ ਆਪਾਂ ਬੜੇ ਪ੍ਰੇਮ ਦੇ ਨਾਲ ਸੁਣੀਏ। ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ 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 ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਕਹੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ,
ਫਿਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ
ਸਾਹਿਬ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਇਓ ਨਰੰਗਾ ਸ਼ਾਹ ਜਬ, ਜੀਤੇ ਦੇਸ ਅਸੇਸ।
ਇੱਧਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸਾਹਿਬ ਦੀ ਧਰਤੀ ਤੇ ਨੇ, ਉੱਧਰ ਦਿੱਲੀ ਦੇ ਵਿੱਚ ਔਰੰਗਜ਼ੇਬ ਰਾਜ ਕਰ ਰਿਹਾ ਜੀ। ਹੁਣ ਸਾਖੀ ਬੜੇ ਧਿਆਨ ਨਾਲ ਸੁਣਿਓ ਸਾਰੇ। ਇੱਧਰ ਪਟਨਾ ਸਾਹਿਬ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰ ਰਹੇ, ਸੰਗਤਾਂ 'ਤੇ ਮਿਹਰਾਂ ਵਰਸਾ ਰਹੇ ਨੇ। ਗੁਰੂ ਘਰ ਵਿੱਚ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰ ਕਰਕੇ ਵੱਡਾ ਲਾਭ ਪ੍ਰਾਪਤ ਕਰ ਰਹੀਆਂ। ਉੱਧਰ ਦਿੱਲੀ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਰਾਜ ਕਰ ਰਿਹਾ ਜੀ। ਹਾਂਜੀ,
ਲਸ਼ਕਰ ਕਰਿਓ ਵਿਸਾਲ ਜਿਨ ਦੇ ਕਰ ਤਰਾਸ ਵਿਸ਼ੇਸ਼।
ਜਿਹੜਾ ਔਰੰਗਜ਼ੇਬ ਹੈ ਨਾ ਜੀ, ਇਹ ਬੜਾ ਮੁਤਸਵੀ ਬੰਦਾ ਜੀ। ਔਰੰਗਜ਼ੇਬ ਨੇ ਡਰ ਦੇ ਨਾਲ ਆਪਣਾ ਰਾਜ ਭਾਗ ਵਧਾਇਆ ਹੋਇਆ ਜੀ, ਲੋਕਾਂ ਨੂੰ ਬੜਾ ਡਰਾ ਕੇ ਰੱਖਿਆ ਜੀ। ਤਲਵਾਰ ਦਾ ਜ਼ੋਰ ਸੀਗਾ ਜੀ, ਸਾਰੇ ਲੋਕ ਔਰੰਗਜ਼ੇਬ ਤੋਂ ਥਰ ਥਰ ਕੰਬਦੇ ਹੁੰਦੇ ਸੀਗੇ ਜੀ। ਔਰੰਗਜ਼ੇਬ ਦਾ ਨਾਮ ਹੀ ਸੁਣ ਕੇ ਲੋਕੀ ਡਰ ਜਾਂਦੇ ਹੁੰਦੇ ਸੀਗੇ। ਹੁਣ ਵੀ ਗੁਰੂ ਘਰ ਵਿੱਚ ਗੁਰੂ ਕੇ ਸਿੱਖ ਔਰੰਗਜ਼ੇਬ ਦਾ ਨਾਮ ਸੁਣ ਕੇ ਰਾਜੀ ਨਹੀਂ ਹੈਗੇ ਜੀ, ਰਾਜੀ ਨਹੀਂ। ਦੁਸ਼ਟ ਪਾਪੀ ਇਹਨਾਂ ਜੀ, ਡਰਨ ਵਾਲੀ ਗੱਲ ਨਹੀਂ, ਸੁਣ ਕੇ ਰਾਜੀ ਨਹੀਂ ਹੈਗੇ। ਮੈਂ ਦਸਵੇਂ ਪਾਤਸ਼ਾਹ ਜੀ ਦੇ ਗੁਰਪੁਰਬ 'ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਸੇ ਨਗਰ ਵਿੱਚ ਕਥਾ ਕਰਨ ਦਾ ਮੌਕਾ ਮਿਲਿਆ, ਤੇ ਜਦੋਂ ਔਰੰਗਜ਼ੇਬ ਦਾ ਕਥਾ ਵਿੱਚ ਨਾਂ ਆਇਆ ਨਾ ਜੀ, ਇੱਕ ਬਜ਼ੁਰਗ ਬਾਬਾ ਕਹਿਣ ਲੱਗਾ, ਬਾਬਾ ਜੀ ਕਹਿਣ ਲੱਗਾ ਅੱਜ ਖੁਸ਼ੀ ਦਾ ਦਿਨ ਹੈ, ਪਾਪੀ ਦਾ ਨਾਮ ਨਾ ਲਓ ਕਹਿਣ ਲੱਗੇ। ਮੈਂ ਬੜਾ ਮਨ ਵਿੱਚ ਹੈਰਾਨ ਹੋਇਆ ਵੀ ਦੁਸ਼ਟ ਦਾ ਨਾਮ ਸੁਣ ਕੇ ਕੋਈ ਰਾਜੀ ਨਹੀਂ ਹੈਗਾ ਜੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਮਨਾ ਰਹੀਆਂ ਜੀ ਸੰਗਤਾਂ ਜੀ, ਕਿੰਨਾ ਫਰਕ ਹੈਗਾ ਜੀ। ਔਰੰਗਜ਼ੇਬ ਦੇ ਕੋਲੋਂ ਦੁਨੀਆ ਡਰਦੀ ਹੁੰਦੀ ਸੀਗੀ ਜੀ। ਔਰੰਗਜ਼ੇਬ ਦੇ ਕੋਲੋਂ ਡਰ ਕਾਰਨ ਲੋਕਾਂ ਨੇ ਰਾਜ ਭਾਗ ਆਪਣਾ ਬਹੁਤ ਸਾਰੇ ਰਾਜਿਆਂ ਨੇ ਔਰੰਗਜ਼ੇਬ ਦੀ ਈਨ ਮੰਨ ਲਈ ਸੀਗੀ ਜੀ। ਹਾਂਜੀ
ਚੌਪਈ ਵਹਿ ਸਮਸ਼ੇਰ ਕਚਹਿਰੀ ਮਾਹੂ
ਹਾਂਜੀ
ਧਰੀ ਰਹਿ ਕੋ ਗਹਿ ਨਾ ਤਾਹੂ
ਹਾਂਜੀ
ਮਾਨ ਸਿੰਘ ਕੋ ਨਾਤੀ ਭਯੋ
ਹਾਂਜੀ
ਬੱਡ ਮਰਾਤਬਾ ਜਿਸ ਕੋ ਦਿਓ।
ਔਰੰਗਜ਼ੇਬ ਏਡਾ ਪਾਪੀ ਸੀਗਾ ਜੀ, ਇਹਨੇ ਕਚਹਿਰੀ ਵਿੱਚ ਕਿਰਪਾਨ ਮਿਆਨ ਚੋਂ ਕੱਢ ਕੇ ਰੱਖੀ ਹੁੰਦੀ, ਜਿਹਨੂੰ ਆਪਾਂ ਨੰਗੀ ਕਿਰਪਾਨ ਕਹਿੰਦੇ ਹਾਂ ਜੀ। ਪਾਪ ਪਤਾ ਹੀ ਨਹੀਂ ਕਿਹੜੇ ਵੇਲੇ ਕਿਹਨੂੰ ਮਾਰ ਦੇਣਾ ਜੀ। ਹਾਂਜੀ ਕਿਰਪਾਨ ਸ਼ਸਤਰ ਮਿਆਨ ਵਿੱਚ ਨਹੀਂ ਰੱਖਦਾ ਹੁੰਦਾ, ਬਾਹਰ ਕੱਢ ਕੇ ਰੱਖਦਾ ਹੁੰਦਾ ਸੀਗਾ ਜੀ, ਬੇਸ਼ ਪਤਾ ਹੀ ਨਹੀਂ ਜੀ ਕਿਹੜੇ ਵੇਲੇ ਕਿਹਨੂੰ ਮਾਰ ਦੇਣਾ ਜੀ। ਸਾਰੇ ਇਹਦੇ ਕੋਲੋਂ ਡਰਦੇ ਹੁੰਦੇ ਸੀਗੇ ਜੀ। ਔਰੰਗਜ਼ੇਬ ਦੇ ਸਭਾ ਵਿੱਚ ਰਾਜਾ ਮਾਨ ਸਿੰਘ ਦਾ ਪੋਤਰਾ ਹੁੰਦਾ ਸੀਗਾ, ਜਿਹਦਾ ਨਾਮ ਸੀਗਾ ਬਿਸ਼ਨ ਸਿੰਘ। ਬੜੇ ਧਿਆਨ ਨਾਲ ਗੱਲ ਸੁਣਿਓ, ਰਾਜਾ ਮਾਨ ਸਿੰਘ ਬੜਾ ਵੱਡਾ ਦਲੇਰ ਬੰਦਾ ਸੀਗਾ ਜੀ। ਰਾਜਾ ਮਾਨ ਸਿੰਘ ਉਹਦੇ ਕੋਲੋਂ ਕਿਸੇ ਕੋਈ ਬੰਦਾ ਜਿੱਤ ਨਹੀਂ ਸਕਦਾ ਜੀ। ਪਰ ਇਹਨਾਂ ਦੇ ਔਰੰਗਜ਼ੇਬ ਦੇ ਵੱਡਿਆਂ ਨੇ ਰਾਜੇ ਮਾਨ ਸਿੰਘ ਨੂੰ ਝੂਠ ਬੋਲ ਕੇ ਅਸਾਮ ਵਿੱਚ ਭੇਜਿਆ ਸੀਗਾ ਜੀ। ਉੱਥੇ ਤੰਤਰਾਂ ਮੰਤਰਾਂ ਦੀ ਸ਼ਕਤੀ ਦੇ ਨਾਲ ਰਾਜੇ ਮਾਨ ਸਿੰਘ ਨੂੰ ਮਰਵਾਇਆ ਸੀਗਾ ਜੀ। ਹੁਣ ਉਹਦਾ ਪੋਤਰਾ ਬਿਸ਼ਨ ਸਿੰਘ, ਉਹਦਾ ਵੀ ਬੜਾ ਨਾਮ ਹੈ ਜੀ। ਔਰੰਗਜ਼ੇਬ ਦੀਆਂ ਨਜ਼ਰਾਂ ਵਿੱਚ ਉਹਦਾ ਜਿਹੜਾ ਪੋਤਰਾ ਨਾ ਜੀ, ਉਹ ਰੜਕਦਾ ਜੀ ਵੀ ਇਹ ਨਹੀਂ ਇੱਥੇ ਹੋਣਾ ਚਾਹੀਦਾ ਜੀ। ਔਰੰਗਜ਼ੇਬ ਦੀਆਂ ਨਜ਼ਰਾਂ ਵਿੱਚ ਨਾ ਜੀ, ਉਹਦਾ ਪੋਤਰਾ ਰੜਕਦਾ ਜੀ, ਇਹ ਨਹੀਂ ਇੱਥੇ ਹੋਣਾ ਚਾਹੀਦਾ। ਹਾਂਜੀ
ਦੇਸ ਬਿਸਾਲੈ ਦਰਬ ਬਿਸਾਲ
ਹਾਂਜੀ
ਲਸ਼ਕਰ ਬਡੋ ਚੜ੍ਹੈ ਜਿਸ ਨਾਲ।
ਔਰੰਗਜ਼ੇਬ ਨੇ ਖੁਦ ਜਾਣ ਬੂਝ ਕੇ ਉਹਨੂੰ ਬੜੀ ਵਡਿਆਈ ਦਿੱਤੀ ਸੀਗੀ ਜੀ, ਉਹਨੂੰ ਫੌਜਾਂ ਦਿੱਤੀਆਂ, ਬੜਾ ਵੱਡਾ ਮਰਾਤਬਾ ਦਿੱਤਾ। ਕਿਹਨੂੰ ਭਲਾ ਜੀ? ਬਿਸ਼ਨ ਸਿੰਘ ਨੂੰ। ਰਾਜਾ ਬਿਸ਼ਨ ਸਿੰਘ ਨੂੰ ਬੜਾ ਵੱਡਾ ਮਰਾਤਬਾ ਦਿੱਤਾ ਸੀਗਾ ਔਰੰਗਜ਼ੇਬ ਨੇ। ਹਾਂਜੀ
ਚਹਿਤ ਨੁਰੰਗਾ ਤਿਸੇ ਚੜਾਇਓ
ਹਾਂਜੀ
ਸਾਦਰ ਦਲ ਬਲ ਦੇਤ ਬਢਾਇਓ।
ਤੇ ਔਰੰਗਜ਼ੇਬ ਚਾਹੁੰਦਾ ਸੀ ਵੀ ਜਿਵੇਂ ਮਾਨ ਸਿੰਘ ਨੂੰ ਚਤੁਰਾਈ ਨਾਲ ਮਰਵਾ ਦਿੱਤਾ, ਉਵੇਂ ਉਹਦੇ ਪੋਤਰੇ ਬਿਸ਼ਨ ਸਿੰਘ ਨੂੰ ਵੀ ਮਰਵਾ ਦਿਆਂ ਮੈਂ ਕਿਸੇ ਤਰੀਕੇ ਨਾਲ ਜੀ। ਹਾਂਜੀ ਇਸ ਕਰਕੇ ਔਰੰਗਜ਼ੇਬ ਉਹਨੂੰ ਵੀ ਕਾਮਰੂਪ ਦੇਸ਼ ਵਿੱਚ ਭੇਜਣਾ ਚਾਹੁੰਦਾ ਸੀ ਅਸਾਮ ਵਿੱਚ ਜੀ। ਅਸਾਮ ਵਿੱਚ ਤੰਤਰਾਂ ਮੰਤਰਾਂ ਦਾ ਬਹੁਤ ਜ਼ੋਰ ਸੀਗਾ ਜੀ। ਰਾਜਾ ਮਾਨ ਸਿੰਘ ਬੜਾ ਵੱਡਾ ਬਲੀ ਬੰਦਾ ਸੀਗਾ ਜੀ, ਅਤੇ ਰਾਜਾ ਮਾਨ ਸਿੰਘ ਨੂੰ ਉੱਥੇ ਕਿਸੇ ਨੇ ਫੁੱਲ ਦਿੱਤਾ ਸੀਗਾ ਜੀ, ਉਹ ਤਾਂ ਉਹਨੂੰ ਕੋਈ ਮਾਰ ਨਹੀਂ ਸੀ ਸਕਦਾ ਜੀ, ਕੋਈ ਫੁੱਲ ਦਿੱਤਾ ਸੀਗਾ। ਰਾਜੇ ਮਾਨ ਸਿੰਘ ਨੇ ਉਹ ਫੁੱਲ ਸੁੰਘਿਆ ਅਤੇ ਫੁੱਲ ਸੁੰਘਦਿਆਂ ਸਾਰੇ ਉਹਦੀ ਸਿਹਤ ਖਰਾਬ ਹੋ ਗਈ ਅਤੇ ਮੌਤ ਦਾ ਕਾਰਨ ਬਣੀ ਜੀ ਉਹਦੀ ਬਾਅਦ ਚੋਂ ਜੀ। ਉਹ ਫੁੱਲ ਮੌਤ ਦਾ ਕਾਰਨ ਬਣ ਗਿਆ ਜੀ। ਤੰਤਰਾਂ ਮੰਤਰਾਂ ਦੀ ਇੰਨੀ ਸ਼ਕਤੀ ਸੀ। ਗੁਰਮੁਖੋ ਹੈ ਬਹੁਤ ਕੁਝ ਪਰ ਵਾਹਿਗੁਰੂ ਜੀ ਦੇ ਨਾਮ ਅੱਗੇ ਇਹ ਸਾਰਾ ਕੁਝ ਫਿੱਕਾ ਹੈਗਾ ਜੀ। ਹਾਂਜੀ ਮਹਾਰਾਜ ਕਹਿੰਦੇ ਤੰਤ ਮੰਤ ਨਾ ਜੋਹੀ ਜੋ ਹਰ ਗੁਣ ਗਾਏ। ਜਿਹੜੇ ਵਾਹਿਗੁਰੂ ਜੀ ਦੇ ਨਾਮ ਗਾਉਂਦਾ ਨਾ ਜੀ, ਤੰਤਰ ਮੰਤਰ ਉਹਰੇ ਤੇ ਕੰਮ ਨਹੀਂ ਕਰਦਾ, ਆਮ ਬੰਦੇ ਵਿਚਾਰੇ ਦੀ ਲਪੇਟ ਵਿੱਚ ਆ ਜਾਂਦੇ ਜੀ। ਹਾਂਜੀ ਆਪਾਂ ਨਾਮ ਹੀ ਜਪਣਾ, ਸੰਗਤ ਜੀ ਇਸ ਪਾਸੇ ਧਿਆਨ ਨਹੀਂ ਦੇਣਾ। ਮਹਾਰਾਜ ਦਸਵੇਂ ਪਾਤਸ਼ਾਹ ਨੇ ਗੱਲ ਮੁਕਾਤੀ, ਨਮੋ ਜੰਤਰ ਜੰਤਰੰਗ ਨਮੋ ਮੰਤਰ ਮੰਤਰੰਗ। ਜੰਤਰਾਂ ਦਾ ਜੰਤਰ ਵਾਹਿਗੁਰੂ, ਮੰਤਰਾਂ ਦਾ ਮੰਤਰ ਵਾਹਿਗੁਰੂ, ਤੇ ਉਹਨਾਂ ਨੂੰ ਨਮਸਕਾਰ ਹੈ ਜੀ। ਔਰੰਗਜ਼ੇਬ ਬਾਦਸ਼ਾਹ ਬਿਸ਼ਨ ਸਿੰਘ ਨੂੰ ਵੀ ਕਿਸੇ ਤਰੀਕੇ ਨਾਲ ਮਰਵਾਉਣਾ ਚਾਹੁੰਦਾ ਜੀ। ਹਾਂਜੀ
ਦਾਵ ਘਾਵ ਸੋ ਕਰ ਵਡਿਆਈ
ਹਾਂਜੀ
ਕਰ ਤਿਸ ਤੇ ਸੋ ਉਠਵਾਈ।
ਤੇ ਬੜੇ ਦਾਵ ਘਾਵ ਬੜਾ ਛਲ ਕਪਟ ਕਰਕੇ ਹੱਲਾਸ਼ੇਰੀ ਦੇ ਕੇ ਨਾ ਜੀ, ਔਰੰਗਜ਼ੇਬ ਨੇ ਬਿਸ਼ਨ ਸਿੰਘ ਦੇ ਕੋਲੋਂ ਨੰਗੀ ਤਲਵਾਰ ਚੁਕਾਈ ਜੀ ਉਹ ਜੀ, ਤੇ ਆਖਿਆ ਵੀ ਤੂੰ ਕਾਮਰੂਪ ਦੇਸ਼ ਵਿੱਚ ਜਾ, ਉੱਥੇ ਜਾ ਕੇ ਲੜ, ਜੰਗ ਯੁੱਧ ਕਰ ਤੇ ਉਹ ਦੇਸ਼ ਆਪਣੇ ਅਧੀਨ ਕਰ। ਪਤਾ ਹੀ ਉੱਥੇ ਤੰਤਰਾਂ ਮੰਤਰਾਂ ਦਾ ਜ਼ੋਰ ਹੈ ਤੇ ਮਰ ਜਾਏਗਾ ਬਿਸ਼ਨ ਸਿੰਘ ਉੱਥੇ ਜਾ ਕੇ। ਇਹ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਨਾ ਜੀ, ਰੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਇੱਕ ਤੇ ਹੁੰਦਾ ਨਾ ਵੀ ਸਾਡੇ ਤੋਂ ਕੋਈ ਅੱਗੇ ਨਾ ਲੰਘ ਜੇ ਜੀ, ਅੱਗੇ ਲੰਘਣ ਦੀ ਤੇ ਗੱਲ ਛੱਡੋ, ਇਹਨਾਂ ਦੇ ਬਰਾਬਰ ਵੀ ਕੋਈ ਆ ਜੇ ਤੇ ਉਹਦੇ ਤੋਂ ਵੀ ਇਹ ਚਿੜਨਾ ਸ਼ੁਰੂ ਹੋ ਜਾਂਦੇ ਜੀ ਵੀ ਸਾਡੇ ਬਰਾਬਰ ਕਿਉਂ ਆ ਗਿਆ ਜੀ ਇਹ ਜੀ। ਅੱਗੇ ਲੰਘਣ ਦੀ ਤੇ ਗੱਲ ਇੱਕ ਪਾਸੇ ਦੀ ਹੈ ਨਾ ਜੀ, ਜਿਹੜਾ ਬਰਾਬਰ ਤੇ ਆ ਜੇ ਉਹਦੇ ਤੋਂ ਵੀ ਚਿੜਨਾ ਸ਼ੁਰੂ ਹੋ ਜਾਂਦੇ ਜੀ। ਔਰੰਗਜ਼ੇਬ ਮਨ ਵਿੱਚ ਰਾਜੇ ਬਿਸ਼ਨ ਸਿੰਘ ਤੋਂ ਚਿੜਦਾ ਹੁੰਦਾ ਸੀਗਾ ਜੀ। ਹਾਂਜੀ
ਆਦਰ ਦਰਬ ਦੀਨ ਬਹੁ ਤੇਰਾ,
ਪਰ ਉਤੋਂ ਉਤੋਂ ਬੜੇ ਮਿੱਠੇ ਬੋਲ ਬੋਲਣੇ ਜੀ ਉਹਨੇ ਜੀ। ਰਾਜਨੀਤਿਕ ਬੰਦਿਆਂ ਦੀ ਪਛਾਣ ਹੋਏਗੀ ਜੀ, ਮੂੰਹ ਦੇ ਬੜੇ ਮਿੱਠੇ ਹੋਣਗੇ ਜੀ ਉਹ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਔਰੰਗਜ਼ੇਬ ਨੇ ਨਾ ਜੀ ਬਿਸ਼ਨ ਸਿੰਘ ਨੂੰ ਮਿੱਠੇ ਮਿੱਠੇ ਬੋਲ ਬੋਲਣੇ ਜੀ। ਇਹ ਉਹ ਮਹਿਸੂਸ ਹੋਣਾ ਵੀ ਇਹਦੇ ਤੋਂ ਤੇ ਚੰਗਾ ਹੀ ਬੰਦਾ ਕੋਈ ਨੀ ਹੈਗਾ ਜੀ, ਇਹ ਤੇ ਬੜੇ ਮਿੱਠੇ ਬੋਲ ਬੋਲਦਾ ਜੀ। ਮਿੱਠੇ ਮਿੱਠੇ ਬੋਲ ਬੋਲਣੇ ਤੇ ਨਾਲੇ ਖੁੱਲੀ ਮਾਇਆ ਦੇ ਛੱਡਣੀ ਜੀ ਬਿਸ਼ਨ ਸਿੰਘ ਨੂੰ ਜੀ। ਹਾਂਜੀ
ਕਰਿਓ ਪਿਛਾਰੀ ਕਟਕ ਕੰਧੇਰਾ,
ਤੇ ਉਹਨੂੰ ਫੌਜ ਬੜੀ ਦਿੱਤੀ ਬਿਸ਼ਨ ਸਿੰਘ ਨੂੰ। ਹਾਂਜੀ
ਸਦਾ ਆਫਰੀ ਕਹਿ ਕਹਿ ਸਾਹੂ,
ਤੇ ਔਰੰਗਜ਼ੇਬ ਨੇ ਜਦੋਂ ਵੇਖਣਾ ਉਦੋਂ ਹੀ ਉਹਨੇ ਬਿਸ਼ਨ ਸਿੰਘ ਦੀ ਤਾਰੀਫ ਕਰੀ ਜਾਣੀ ਜੀ। ਰਾਜਨੀਤਿਕ ਬੰਦੇ ਆਪਣਾ ਮਤਲਬ ਕੱਢਣ ਵਾਸਤੇ ਮਾਫ ਕਰਿਓ ਗਧੇ ਨੂੰ ਵੀ ਪਿਓ ਕਹਿਣ ਤੋਂ ਸੰਗਦੇ ਨਹੀਂ ਹੈਗੇ ਜੀ ਰਾਜਨੀਤਿਕ ਜਿਹੜੇ ਬੰਦੇ। ਕਿਉਂ? ਉਹਨਾਂ ਨੇ ਧਰਮ ਨਾਲ ਕੀ ਕਰਨਾ ਜੀ, ਉਹਨਾਂ ਨੂੰ ਤੇ ਆਪਣਾ ਮਤਲਬ ਕੱਢਣਾ ਆਉਣਾ ਚਾਹੀਦਾ ਜੀ। ਮਤਲਬ ਹੋਵੇ ਕਿਸੇ ਨੂੰ ਵੀ ਬਾਪ ਕਹਿ ਸਕਦੇ ਜੀ ਉਹ ਜੀ। ਰਾਜਨੀਤਿਕ ਸੀ, ਬਿਸ਼ਨ ਸਿੰਘ ਨੂੰ ਬੜੇ ਪਿਆਰ ਨਾਲ ਗੱਲਾਂ ਕਰਨੀਆਂ ਜੀ, ਤੇ ਸਦਾ ਆਫਰੀ ਕਹਿ ਕਹਿ ਸ਼ਾਹੂ, ਸਦਾ ਹੀ ਉਹਨੇ ਕਹਿਣਾ ਸ਼ਾਬਾਸ਼ ਬਿਸ਼ਨ ਸਿੰਘ ਤੂੰ ਤੇ ਬਹੁਤ ਚੰਗਾ ਬੰਦਾ। ਹਾਂਜੀ
ਚੜਿਬੇ ਕੋ ਦੀਨਸ ਉਤਸਾਹੂ,
ਤੇ ਕਰ ਕਰਾ ਕੇ ਔਰੰਗਜ਼ੇਬ ਨੇ ਰਾਜਾ ਬਿਸ਼ਨ ਸਿੰਘ ਨੂੰ ਕਾਮਰੂਪ ਦੇਸ਼ ਵੱਲ ਚੜ੍ਹਾਈ ਕਰਨ ਵਾਸਤੇ ਤਿਆਰ ਕਰ ਲਿਆ ਜੀ। ਰਾਜਨੀਤਿਕ ਬੰਦੇ ਬੜੇ ਗਾਂਹ ਦੀ ਗੱਲ ਹੁੰਦੇ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਕੋਈ ਰਾਜਨੀਤਿਕ ਬੰਦਾ ਕਥਾ ਸੁਣ ਰਿਹਾ ਹੋਵੇ ਤੇ ਉਹਨੂੰ ਤੇ ਪੂਰਾ ਵੱਟ ਚੜਦਾ ਜੀ ਸੁਣ ਕੇ ਜੀ, ਹੈ ਇਹ ਬਾਬਾ ਕੀ ਬੋਲੀ ਜਾਂਦਾ ਸਾਡੇ ਬਾਰੇ। ਪਰ ਗੱਲ ਇਹੋ ਹੀ ਆ, ਇਹ ਮਿੱਠੇ ਮਿੱਠੇ ਬੋਲ ਬੋਲ ਕੇ ਨਾ ਜੀ ਕਿਸੇ ਬੰਦੇ ਕੋਲੋਂ ਕੋਈ ਵੀ ਕੰਮ ਕਰਾ ਸਕਦੇ ਜੀ, ਬੜੇ ਖਤਰਨਾਕ ਹੁੰਦੇ ਜੀ ਇਹ ਲੋਕ। ਇਹਨਾਂ ਦੀਆਂ ਗੱਲਾਂ ਤੋਂ ਬੰਦਾ ਬਚ ਕੇ ਹੀ ਰਹੇ ਤੇ ਚੰਗੀ ਗੱਲ ਹੈ ਜੀ। ਹੁਣ ਸੁਣੋ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਚੜਬੇ ਕੋ ਦੀਨਤ ਉਤਸ਼ਾਹੋ, ਚੜਨ ਵਾਸਤੇ ਨਾ ਜੀ ਕਾਮਰੂਪ ਦੇਸ਼ ਅਸਾਮ ਵੱਲ ਚੜ੍ਹਾਈ ਕਰਨ ਵਾਸਤੇ ਉਤਸ਼ਾਹ ਦੇ ਦਿੱਤਾ ਜੀ ਪੂਰਾ ਜੀ। ਹਾਂਜੀ
ਹਟਿਓ ਨਾ ਜਾਏ ਸਾਹ ਕੇ ਕਹੇ,
ਹੁਣ ਬਿਸ਼ਨ ਸਿੰਘ ਨੂੰ ਵੀ ਪਤਾ ਵੀ ਮੇਰਾ ਦਾਦਾ ਮਾਨ ਸਿੰਘ ਉੱਥੇ ਚੜ੍ਹਾਈ ਕਰਕੇ ਗਿਆ ਸੀ ਤੇ ਮਰ ਗਿਆ ਸੀ ਉੱਥੇ ਜਾ ਕੇ ਜੀ। ਹਾਂਜੀ ਪਰ ਹੁਣ ਬਿਸ਼ਨ ਸਿੰਘ ਕੀ ਕਰੇ, ਬਿਸ਼ਨ ਸਿੰਘ ਨਾ ਨਹੀਂ ਕਰ ਸਕਦਾ ਜੀ। ਉਹ ਤਰੀਕਾ ਹੀ ਔਰੰਗਜ਼ੇਬ ਦਾ ਇਹੋ ਜਿਹਾ ਹੁੰਦਾ ਸੀਗਾ ਜੀ। ਹਾਂਜੀ ਬਿਸ਼ਨ ਸਿੰਘ ਨਾ ਨਹੀਂ ਸੀ ਕਰ ਸਕਦਾ ਜੀ। ਹਾਂਜੀ
ਮਰਨ ਮਾਨ ਕੈ ਸੋ ਅਸ ਗਹੇ,
ਤੇ ਹੁਣ ਤੇ ਬਿਸ਼ਨ ਸਿੰਘ ਨੇ ਔਰੰਗਜ਼ੇਬ ਨੂੰ ਕੁਛ ਨਾ ਆਖਿਆ ਪਰ ਉਹਨੂੰ ਮਹਿਸੂਸ ਹੋਇਆ ਵੀ ਹੁਣ ਮੈਨੂੰ ਮਰਨਾ ਪਏਗਾ ਜੀ। ਜਿਸ ਦੇਸ਼ ਵਿੱਚ ਔਰੰਗਜ਼ੇਬ ਬਾਦਸ਼ਾਹ ਮੈਨੂੰ ਭੇਜ ਰਿਹਾ ਉਹ ਜਿਹੜਾ ਦੇਸ਼ ਹੈ ਉੱਥੇ ਤੰਤਰਾਂ ਮੰਤਰਾਂ ਦਾ ਜ਼ੋਰ ਹੈ ਤੇ ਮੈਨੂੰ ਮਾਰ ਦੇਣਗੇ ਜੀ। ਪਰ ਹੁਣ ਬਾਦਸ਼ਾਹ ਨੂੰ ਕੀ ਆਖੇ ਜੀ, ਬਾਦਸ਼ਾਹ ਨੇ ਮਾਇਆ ਹੀ ਉਹਨੂੰ ਇੰਨੀ ਦਿੱਤੀ ਸੀ, ਫੌਜ ਹੀ ਇਹਨੂੰ ਦਿੱਤੀ ਸੀ ਇੰਨੀ ਜੀ। ਹਾਂਜੀ
ਰੁਖਸਤ ਹੋਏ ਸਾਹ ਤੇ ਚੱਲਿਓ,
ਬਾਦਸ਼ਾਹ ਨੇ ਉਹਨੂੰ ਰੁਖਸਤ ਕਰਤਾ ਫੌਜਾਂ ਦੇ ਕੇ ਜੀ। ਬੜੇ ਹੁਣ ਧਿਆਨ ਨਾਲ ਗੱਲ ਸੁਣਿਓ, ਕਥਾ ਹੋ ਸਕਦਾ ਮੈਂ ਬੇਨਤੀ ਕਰਾਂ ਤੁਸੀਂ ਨਾ ਸੁਣੀ ਹੋਏ ਜੀ ਇਹ ਪਹਿਲਾਂ ਦੀ ਗੱਲ ਜੀ। ਹਾਂਜੀ ਇਹ ਗੱਲ ਬੜੇ ਧਿਆਨ ਨਾਲ ਸੁਣਿਓ ਜੀ। ਔਰੰਗਜ਼ੇਬ ਨੇ ਬਿਸ਼ਨ ਸਿੰਘ ਨੂੰ ਤਿਆਰ ਕਰਤਾ, ਤਿਆਰ ਕਰਕੇ ਭੇਜ ਦਿੱਤਾ ਜੀ ਉਹਨੇ ਜੀ ਵੀ ਜਾਓ ਤੇ ਜਾ ਕੇ ਹਮਲਾ ਕਰੋ ਅਸਾਮ ਦੇਸ਼ ਤੇ ਜੀ। ਹਾਂਜੀ
ਆਏ ਜੋਧਪੁਰ ਸਭ ਕੋ ਮਿਲਿਓ,
ਉਹ ਆਪਣੇ ਨਗਰ ਵਿੱਚ ਆਇਆ ਜੀ ਰਾਜਾ ਨਾ ਜੀ, ਜਿਹੜਾ ਬਿਸ਼ਨ ਸਿੰਘ ਆਪਣੀ ਮਾਂ ਨੂੰ ਮਿਲਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਆਇਆ ਵੀ ਮਾਂ ਮੈਂ ਅਸਾਮ ਵਿੱਚ ਹਮਲਾ ਕਰਨ ਚੱਲਾ ਹਾਂ। ਹਾਂਜੀ
ਦੇਸ਼ ਕਾਬਰੂ ਕਰਨ ਚੜ੍ਹਾਈ,
ਹਾਂਜੀ
ਜਬ ਆਪਣੇ ਪਰਿਵਾਰ ਸੁਣਾਈ,
ਜਦੋਂ ਬਿਸ਼ਨ ਸਿੰਘ ਆਪਣੇ ਘਰ ਆਇਆ ਨਾ ਜੀ ਤੇ ਬਿਸ਼ਨ ਸਿੰਘ ਦੀ ਮਾਂ ਨੇ ਵੇਖਿਆ ਵੀ ਬੜੀਆਂ ਫੌਜਾਂ ਉਹਦੇ ਨਾਲ ਨੇ, ਮਾਇਆ ਬੜੀ ਨਾਲ ਲੈ ਕੇ ਆਇਆ, ਫੌਜਾਂ ਨਾਲ ਲੈ ਕੇ ਆਇਆ ਤੇ ਬਿਸ਼ਨ ਸਿੰਘ ਨੂੰ ਪੁੱਛਿਆ ਵੀ ਪੁੱਤ ਕਿੱਥੇ ਚੱਲਾ, ਤੇ ਬਿਸ਼ਨ ਸਿੰਘ ਨੇ ਦੱਸਿਆ ਵੀ ਮਾਂ ਔਰੰਗਜ਼ੇਬ ਬਾਦਸ਼ਾਹ ਨੇ ਮੇਰੀ ਡਿਊਟੀ ਲਾਈ ਹੈ, ਮੈਂ ਕਾਮਰੂਪ ਦੇਸ਼ ਵਿੱਚ ਚੱਲਾਂ ਜੀ ਅਸਾਮ ਦੇਸ਼। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਜਿੱਥੇ ਜਾਦੂਗਰਨੀਆਂ ਦਾ ਜ਼ੋਰ ਹੈਗਾ ਜੀ, ਜਿੱਥੇ ਤੰਤਰ ਮੰਤਰ ਦੀ ਬੜੀ ਵਿੱਦਿਆ ਚੱਲਦੀ ਜੀ। ਮਾਂ ਮੈਂ ਉਸ ਦੇਸ਼ ਵਿੱਚ ਚੱਲਾ ਹਾਂ। ਹਾਂਜੀ
ਮਹਾ ਸੋਕ ਹੋਇਸ ਰਨਵਾਸ
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜੇ ਇੱਕ ਵੀ ਪੰਕਤੀ ਚੋਂ ਤੁਹਾਡੀ ਸੁਰਤ ਇਹ ਲੱਗੀ ਨਾ ਜੀ ਤੇ ਕਥਾ ਦੀ ਸਮਝ ਨਹੀਂ ਤੇ ਲੱਗਣੀ, ਬੜੇ ਧਿਆਨ ਨਾਲ ਸੁਣਿਓ। ਮਾਂ ਨੇ ਜਦੋਂ ਸੁਣਿਆ ਤੇ ਉਸੇ ਵੇਲੇ ਜਿਹੜੀ ਘਰ ਵਿੱਚ ਖੁਸ਼ੀ ਸੀ ਨਾ ਜੀ ਵੀ ਬਿਸ਼ਨ ਸਿੰਘ ਘਰ ਵਾਪਸ ਆਇਆ, ਤੇ ਉਸੇ ਵੇਲੇ ਜਿਹੜੀ ਖੁਸ਼ੀ ਸੀ ਉਹ ਸੋਗ ਵਿੱਚ ਬਦਲ ਗਈ ਜੀ। ਘਰ ਵਿੱਚ ਚੀਕ ਝਿਆੜਾ ਪੈ ਗਿਆ ਵੀ ਹੈ ਅੱਗੇ ਇਹਦਾ ਦਾਦਾ ਉਸ ਦੇਸ਼ ਵਿੱਚ ਗਿਆ ਤੇ ਮੁੜ ਕੇ ਵਾਪਸ ਨਹੀਂ ਆਇਆ ਜੀ, ਉੱਥੇ ਹੀ ਮਰ ਕੇ ਰਹਿ ਗਿਆ। ਹੁਣ ਇਹ ਚੱਲਾ ਪਤਾ ਨਹੀਂ ਮੁੜ ਕੇ ਵਾਪਸ ਆਉਣਾ ਕਿ ਨਹੀਂ ਆਉਣਾ। ਘਰ ਵਿੱਚ ਸੋਗ ਪੈ ਗਿਆ ਜੀ, ਇੱਕਦਮ ਪਰਿਵਾਰ ਦੇ ਜੀ ਰੋਣ ਲੱਗ ਪਏ ਜੀ। ਹਾਂਜੀ
ਰੋਦਨ ਉੱਚੇ ਕਰਤ ਪ੍ਰਕਾਸ਼
ਰਾਣੀਆਂ ਉੱਚੀ ਉੱਚੀ ਰੋਣ ਲੱਗ ਪਈਆਂ। ਬਿਸ਼ਨ ਸਿੰਘ ਦੇ ਕਈ ਵਿਆਹ ਹੋਏ ਸੀਗੇ ਜੀ, ਰਾਜਿਆਂ ਦੇ ਉਰੋਂ ਟ੍ਰੈਂਡ ਹੀ ਸੀਗਾ ਜੀ ਇਹਦੀ। ਹਾਂਜੀ ਉਹਦੇ ਕਈ ਵਿਆਹ ਹੋਏ ਸੀ ਤੇ ਰਾਣੀਆਂ ਸਾਰੀਆਂ ਰੋਣ ਲੱਗ ਪਈਆਂ ਵੀ ਹੁਣ ਬਿਸ਼ਨ ਸਿੰਘ ਚੱਲਾ ਤੇ ਅੱਜ ਤੋਂ ਬਾਅਦ ਬਿਸ਼ਨ ਸਿੰਘ ਨੇ ਵਾਪਸ ਨਹੀਂ ਪਰਤ ਕੇ ਆਉਣਾ ਜੀ। ਹਾਂਜੀ
ਹਾਥਨ ਤਲ ਸੋ ਪੀਟ ਹੈ ਸਿਰ ਕੋ
ਗੁਰਮੁਖੋ, ਉਹ ਤੇ ਰਾਣੀਆਂ ਜਿਹੜੀਆਂ ਉਹ ਹੁਣ ਕਹਿ ਕੁਝ ਸਕਦੀਆਂ ਨੀ, ਆਪਣੇ ਵਾਲ ਫੜ ਕੇ ਨਾ ਜੀ ਤੇ ਪੁੱਟਣ ਵਾਲ ਜੀ ਮੱਥੇ ਆ ਬੰਦ ਕਰ ਕਾਕਾ, ਕਿਹਨੇ ਕਿਹਾ ਬੰਦ ਕਰ, ਬੁਖਾਰ ਚੜਿਆ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਵਾਲ ਪੁੱਟਣ ਜੀ ਆਪਣੇ ਜੀ, ਹਾਂਜੀ ਤੇ ਮੱਥੇ ਨੂੰ ਕੰਧ ਨੂੰ ਟੱਕਰਾਂ ਮਾਰਨ ਜੀ, ਬੜਾ ਰਾਣੀਆਂ ਨੇ ਰੋਈਆਂ ਰਾਣੀਆਂ ਜੀ ਬੜਾ। ਹਾਂਜੀ
ਸਕਲ ਹੇਤੂ ਰੋਦਤ
ਜਦੋਂ ਰੋਣ ਲੱਗ ਪਈਆਂ ਬਿਸ਼ਨ ਸਿੰਘ, ਹੁਣ ਉਹਨਾਂ ਨੂੰ ਕੀ ਆਖੇ ਜੀ, ਨਾ ਉਹਨਾਂ ਨੂੰ ਚੁੱਪ ਕਰਾਉਣ ਜੋਗਾ। ਬਿਸ਼ਨ ਸਿੰਘ ਨੂੰ ਵੀ ਪਤਾ ਵੀ ਮੈਂ ਆਸਾਮ ਵਿੱਚ ਜਾਵਾਂਗਾ ਤੇ ਮਰ ਜਾਵਾਂਗਾ ਜੀ, ਪਰ ਹੁਣ ਔਰੰਗਜ਼ੇਬ ਨੂੰ ਨਾ ਨਹੀਂ ਹੋ ਸਕਦੀ ਜੀ। ਹਾਂਜੀ
ਭੂਪਤ ਬਿਸ਼ਨ ਸਿੰਘ ਕੀ ਮਾਤ,
ਰਾਜੇ ਬਿਸ਼ਨ ਸਿੰਘ ਦੀ ਜਿਹੜੀ ਮਾਂ ਸੀਗੀ ਜੀ ਉਹ ਬਿਸ਼ਨ ਸਿੰਘ ਨੂੰ ਆ ਕੇ ਕਹਿਣ ਲੱਗੀ ਜੀ। ਹਾਂਜੀ
ਬਿਰਲਾਪਤ ਉੱਚੇ ਬਿਲਲਾ,
ਪਹਿਲਾਂ ਤੇ ਉਹਨੇ ਆ ਕੇ ਬਿਸ਼ਨ ਸਿੰਘ ਦੇ ਸਾਹਮਣੇ ਬੜਾ ਰੋਈ ਜੀ, ਹੈ ਰਾਣੀ ਸੀ ਤੇ ਹੈ ਵਿਧਵਾ ਸੀਗੀ ਜੀ ਇਹਦੀ। ਹਾਂਜੀ ਰਾਜੇ ਬਿਸ਼ਨ ਸਿੰਘ ਦੀ ਮਾਂ ਆ ਕੇ ਬੜਾ ਰੋਈ ਆਪਣੇ ਪੁੱਤ ਅੱਗੇ ਦੀ ਉਹ। ਹਾਂਜੀ
ਹੇ ਸੁੱਤ ਤੁਮਰੋ ਵੱਡੋ ਭਇਓ ਹੈ,
ਕਹਿਣ ਲੱਗੀ ਹੇ ਪੁੱਤ ਤੇਰੇ ਵੱਡੇ ਵਡੇਰੇ ਵੀ ਆਸਾਮ ਦੇਸ਼ ਵਿੱਚ ਗਏ ਸੀਗੇ ਹਮਲਾ ਕਰਨ ਵਾਸਤੇ। ਹਾਂਜੀ
ਬਾਡਮ ਵਾਸ ਜਿਨ ਵਿਜੇ ਕੀਓ ਹੈ,
ਪਰ ਤੇਰਾ ਵੱਡੇ ਵਡੇਰਿਆਂ ਵਿੱਚੋਂ ਮਾਨ ਸਿੰਘ ਰਾਜਾ ਸੀ, ਮਾਨ ਸਿੰਘ ਇੰਨਾ ਵੱਡਾ ਸੂਰਮਾ ਸੀ ਵੀ ਵੱਡੇ ਵੱਡੇ ਰਾਜੇ ਵੀ ਉਰੇ ਤੋਂ ਹਾਰ ਗਏ ਸੀਗੇ ਜੀ, ਉਹਨੂੰ ਜਿੱਤ ਨਹੀਂ ਸੀ ਕੋਈ ਸਕਦਾ ਤੇਰੇ ਦਾਦੇ ਨੂੰ। ਹਾਂਜੀ
ਤੁਰ ਕੇਸਰ ਨੇ ਤਹਾਂ ਪਠਾਏ,
ਪਰ ਇਸੇ ਹੀ ਮੁਗਲ ਨੇ ਉਸ ਸਮੇਂ ਤੇਰੇ ਦਾਦੇ ਨੂੰ ਭੇਜਿਆ ਸੀਗਾ ਉੱਥੇ ਜੀ, ਜਾਣ ਬੂਝ ਕੇ ਭੇਜਿਆ ਸੀ, ਅੰਦਰੋਂ ਈਰਖਾ ਸੀ ਈਰਖਾ ਬਸ ਭੇਜਿਆ ਸੀ। ਹਾਂਜੀ
ਕਰ ਟਾਮਨ ਸੋ ਦਿਓ ਮਰਾਏ,
ਉੱਥੇ ਜਾ ਕੇ ਜਾਦੂਗਰਨੀਆਂ ਦੇ ਕੋਲੋਂ ਮਰਵਾ ਦਿੱਤਾ ਸੀਗਾ ਤੇਰੇ ਦਾਦੇ ਨੂੰ। ਹਾਂਜੀ
ਤੇਹ ਸਮ ਤੋਹੇ ਸਖਤ ਨਹਿ ਪਈਅਤ,
ਪੁੱਤਰ ਤੇਰਾ ਦਾਦਾ ਬੜਾ ਸ਼ਕਤੀਸ਼ਾਲੀ ਸੀ, ਆਪਣੇ ਦਾਦੇ ਦੇ ਸਾਹਮਣੇ ਤੂੰ ਤੇ ਕੁਛ ਵੀ ਨਹੀਂ ਹੈਗਾ, ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕੁਝ ਵੀ ਨਹੀਂ ਹੈਗਾ, ਜੇ ਇੰਨੇ ਵੱਡੇ ਤਾਕਤਵਰ ਬੰਦੇ ਨੂੰ ਉਹ ਮਰਵਾ ਸਕਦੇ ਤੇ ਤੂੰ ਕੀ ਚੀਜ਼ ਹੈਗਾ, ਕਹਿਣ ਲੱਗੇ ਜੇ ਤੂੰ ਆਸਾਮ ਵਿੱਚ ਜਾਏਗਾ ਤਾਂ ਤੈਨੂੰ ਵੀ ਮਰਨਾ ਪੈਣਾ ਹੀ। ਹਾਂਜੀ
ਕਿਮ ਜਿੱਤ ਹੈ ਇਹ ਨਹੀਂ ਲਖਈਅਤ,
ਉੱਥੇ ਜਿੱਤਿਆ ਨਹੀਂ ਜਾ ਸਕਦਾ ਕਿਸੇ ਨੂੰ, ਕਿਉਂ ਉੱਥੇ ਤੰਤਰ ਮੰਤਰ ਇੰਨੇ ਚੱਲਦੇ ਨੇ। ਹਾਂਜੀ
ਸ਼ੋਕ ਵਿਸਾਲ ਜੋਧਪੁਰ ਹੋਵਾ,
ਹਾਂਜੀ
ਬਿਸ਼ਨ ਸਿੰਘ ਜਨ ਮ੍ਰਿਤੂ ਹੋਈ ਜੋਵਾ,
ਤੇ ਹੱਥ ਜੋੜੋ ਸਾਰੇ ਹੱਥ ਜੋੜੋ ਚੰਗੀ ਤਰ੍ਹਾਂ, ਹੈ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਤੱਕ ਇਹਨਾਂ ਜੀ ਗੁਰੂ ਸਾਹਿਬ ਦੀ ਇਹਦੇ ਵਿੱਚ ਗੱਲ ਨਹੀਂ ਆਈ, ਤੇ ਮੈਨੂੰ ਪਤਾ ਜਦੋਂ ਗੁਰੂ ਸਾਹਿਬ ਦੀ ਗੱਲ ਨਾ ਆਵੇ ਤੇ ਸੰਗਤ ਦੇ ਚਿਹਰੇ ਜਿਹੜੇ ਹੋਰ ਤਰ੍ਹਾਂ ਦੇ ਹੋ ਜਾਂਦੇ ਵੀ ਇਹ ਰਾਜਿਆਂ ਦੀਆਂ ਕਹਾਣੀਆਂ ਸੁਣਾਈ ਜਾਂਦਾ ਜੀ, ਪਰ ਬੜੇ ਧਿਆਨ ਨਾਲ ਗੱਲ ਸਾਰੀ ਸੁਣਨੀ। ਜਾਣਾ ਗੁਰੂ ਸਾਹਿਬ ਵੱਲ ਹੀ ਆਹੀ ਜੀ, ਬਿਸ਼ਨ ਸਿੰਘ ਦੀ ਮਾਂ ਨੇ ਜਦੋਂ ਆਖਿਆ ਨਾ ਵੀ ਪੁੱਤ ਜੇ ਤੇਰਾ ਦਾਦਾ ਨਹੀਂ ਉੱਥੋਂ ਜਿੰਦਾ ਬਚ ਕੇ ਆਇਆ ਤੇ ਤੂੰ ਕਿੱਥੋਂ ਬਚ ਕੇ ਆਏਗਾ, ਬਿਸ਼ਨ ਸਿੰਘ ਨੇ ਪੱਕਾ ਮਨ ਵਿੱਚ ਸਮਝ ਲਿਆ ਵੀ ਮੈਨੂੰ ਆਸਾਮ ਵਿੱਚ ਜਾ ਕੇ ਮਰਨਾ ਪੈਣਾ ਜੀ। ਮੈਂ ਆਸਾਮ ਵਿੱਚ ਜਾਵਾਂਗਾ, ਉੱਥੋਂ ਮੈਂ ਵਾਪਸ ਨਹੀਂ ਆ ਸਕਦਾ। ਗੁਰਮੁਖੋ, ਕਈ ਵਾਰੀ ਬੰਦਾ ਫਾਸੀ ਇਸ ਤਰ੍ਹਾਂ ਜਾਂਦਾ ਵੀ ਨਾ ਨਹੀਂ ਕਰ ਸਕਦਾ ਜੀ, ਭਾਵੇਂ ਬੰਦੇ ਦੀ ਜਾਨ ਹੀ ਚਲੇ ਜੇ ਜੀ, ਫਿਰ ਬੰਦਾ ਉੱਥੇ ਨਾ ਨਹੀਂ ਕਰ ਸਕਦਾ। ਬਿਸ਼ਨ ਸਿੰਘ ਫਸ ਇਸ ਤਰ੍ਹਾਂ ਗਿਆ ਸੀ ਵੀ ਔਰੰਗਜ਼ੇਬ ਨੂੰ ਨਾ ਨਹੀਂ ਸੀ ਕਰ ਸਕਦਾ ਜੀ। ਅਖੀਰ ਬਿਸ਼ਨ ਸਿੰਘ ਨੇ ਸਮਝ ਲਿਆ ਵੀ ਮੈਂ ਹੁਣ ਮਰ ਕੇ ਹੀ ਉੱਥੋਂ ਉੱਥੇ ਮਰ ਕੇ ਉੱਥੇ ਹੀ ਰਹਿ ਪਾਂਗਾ, ਭਾਵ ਮੇਰਾ ਸਰੀਰ ਵੀ ਵਾਪਸ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਸਾਰੀ ਰਿਆਸਤ ਵਿੱਚ ਸੋਗ ਫੈਲ ਗਿਆ ਜੀ, ਸਭ ਰੋਣ ਧੋਣ ਲੱਗ ਪਏ ਜੀ। ਹਾਂਜੀ,
ਜੀਵਤ ਜਤਨ ਨਾ ਪਾਵਤ ਸੋ,
ਹਾਂਜੀ,
ਭਏ ਸੋਚ ਵਸ ਤੈ ਸਭ ਕੋ,
ਸਾਰੇ ਸੋਚਾਂ ਵਿੱਚ ਵਸ ਪੈ ਗਏ ਵੀ ਆਪਾਂ ਆਪਣੇ ਰਾਜੇ ਬਿਸ਼ਨ ਸਿੰਘ ਨੂੰ ਕਿਵੇਂ ਬਚਾਈਏ ਜੀ। ਇਹਦਾ ਮਤਲਬ ਬਿਸ਼ਨ ਸਿੰਘ ਰਾਜਾ ਚੰਗਾ ਹੋਏਗਾ ਜੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਵਾਲੇ ਤੇ ਸਗੋਂ ਪਲੈਨ ਬਣਾਉਂਦੇ ਵੀ ਮਾਰੀਏ ਕਿਵੇਂ ਇਹਨਾਂ ਨੂੰ ਜੀ, ਹੈ ਇਹਦਾ ਮਤਲਬ ਵੀ ਬਿਸ਼ਨ ਸਿੰਘ ਚੰਗਾ ਬੰਦਾ ਹੋਏਗਾ ਜੀ। ਹਾਂਜੀ, ਸਾਰਾ ਰਿਆਸਤ ਹੀ ਸੋਚਾਂ ਵਿੱਚ ਪੈ ਗਈ ਵੀ ਕਿਵੇਂ ਆਪਣੇ ਰਾਜੇ ਨੂੰ ਬਚਾਈਏ। ਹਾਂਜੀ,
ਖਾਨ ਪਾਨ ਮਨ ਤੇ ਬਿਸਰਾਇਸ,
ਬਿਸ਼ਨ ਸਿੰਘ ਨੂੰ ਵੀ ਖਾਣ ਦਾ ਚੇਤਾ ਨਹੀਂ, ਪੀਣ ਦਾ ਚੇਤਾ ਨਹੀਂ, ਕੋਈ ਚੀਜ਼ ਪਾਉਣ ਵਾਲੀ ਚੰਗੀ ਨਹੀਂ ਲੱਗਦੀ। ਤੇ ਕੱਲਾ ਬਿਸ਼ਨ ਸਿੰਘ ਨਹੀਂ, ਬਿਸ਼ਨ ਸਿੰਘ ਦੀ ਸਾਰੀ ਰਿਆਸਤ ਉੱਤੇ ਇਹੋ ਜਿਹਾ ਅਸਰ ਹੋ ਗਿਆ ਜੀ। ਕੋਈ ਬੰਦਾ ਖਾਣ ਨੂੰ ਸੋਚੇ ਨਾ, ਪੀਣ ਨੂੰ ਨਾ ਸੋਚੇ, ਪਾਉਣ ਨੂੰ ਨਾ ਸੋਚੇ ਵੀ ਸਾਡਾ ਰਾਜਾ ਆਸਾਮ ਚੱਲਾ ਤੇ ਆਸਾਮ ਜਾ ਕੇ ਉਹਨੇ ਮਰ ਜਾਣਾ ਜੀ। ਸਾਰੀ ਰਿਆਸਤ ਬੜੀ ਦੁਖੀ ਹੋ ਗਈ ਜੀ। ਹਾਂਜੀ,
ਸ਼ੋਕ ਚਿੱਤ ਤੇ ਚਿੱਤ ਬਿਕੁਲਾਇਸ,
ਤੇ ਬੜਾ ਚਿੰਤਾ ਵਿੱਚ ਹਰ ਕੋਈ ਬੰਦਾ ਚਿੰਤਾ ਚ ਫਸਿਆ ਪਿਆ, ਹਰ ਇੱਕ ਦਾ ਚਿਹਰਾ ਜਿਹੜਾ ਸੀ ਉਹ ਮੁਰਝਾ ਗਿਆ ਜੀ। ਹਾਂਜੀ,
ਬਿਸ਼ਨ ਸਿੰਘ ਕੀ ਇੱਕ ਪਟ ਰਾਨੀ,
ਪਰ ਗੁਰਮੁਖੋ ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਹੁਣ ਸਾਰੇ ਸਾਵਧਾਨ ਹੋਵੋ, ਹੁਣ ਆਪਣੇ ਮਤਲਬ ਦੀ ਕਥਾ ਆ ਗਈ ਹੈ। ਸਾਰੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਬਿਸ਼ਨ ਸਿੰਘ ਦੀ ਸਭ ਤੋਂ ਛੋਟੀ ਜਿਹੜੀ ਰਾਣੀ ਸੀ ਨਾ ਜੀ, ਚਿੰਤਾ ਵਿੱਚ ਤੇ ਉਹੀ ਬੜੀ ਸੀ। ਵੱਡੀਆਂ ਰਾਣੀਆਂ ਰੋਂਦੀਆਂ ਸਨ, ਪਰ ਜਿਹੜੀ ਛੋਟੀ ਰਾਣੀ ਸੀ ਉਹਨੇ ਕਿਤੇ ਗੁਰੂ ਘਰ ਦੀ ਸੰਗਤ ਕੀਤੀ ਸੀਗੀ ਜੀ। ਹਾਂਜੀ,
ਕੁਛ ਗੁਰ ਮਹਿਮਾ ਕੋ ਤਿੰਨ ਜਾਨੀ,
ਛੋਟੀ ਰਾਣੀ ਜਿਹਦੇ ਪਤੀ ਨੇ ਆਸਾਮ ਜਾ ਕੇ ਮਰ ਜਾਣਾ, ਛੋਟੀ ਰਾਣੀ ਗੁਰੂ ਘਰ ਦੀ ਮਹਿਮਾ ਨੂੰ ਜਾਣਦੀ ਸੀਗੀ ਜੀ, ਜਾਣਦੀ ਸੀ, ਉਹਨੇ ਗੁਰੂ ਘਰ ਦੀ ਸਿਫਤ ਸੁਣੀ ਸੀਗੀ ਜੀ। ਹਾਂਜੀ,
ਨਿਜ ਨਹਿਰ ਕੇ ਬਾਸ ਕਰੰਤੀ,
ਹਾਂਜੀ,
ਤਾਂ ਰਹਿਤ ਇੱਕ ਸਕਲ ਸੁਨੰਤੀ।
ਮੈਂ ਦਾਸ ਇੱਕ ਬੇਨਤੀ ਕਰਾਂਗਾ, ਆਪਣੀਆਂ ਬੱਚੀਆਂ ਨੂੰ ਤੇ ਬੱਚਿਆਂ ਨੂੰ ਕੋਈ ਨਾ ਕੋਈ ਗੁਰੂ ਘਰ ਦੀ ਗੱਲ ਸੁਣਾਉਂਦੇ ਰਿਹਾ ਕਰੋ ਜੀ। ਪਤਾ ਕਾਰਨ ਕੀ ਹੈ, ਇਹਨੇ ਅਸਰ ਕਰਨਾ ਹੁੰਦਾ ਜੀ। ਹੁਣ ਵੇਖ ਲਓ, ਬਿਸ਼ਨ ਸਿੰਘ ਦੀ ਜਿਹੜੀ ਸਭ ਤੋਂ ਛੋਟੀ ਘਰ ਵਾਲੀ ਨਾ ਜੀ ਰਾਣੀ, ਉਹਨੇ ਆਪਣੇ ਪੇਕੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਸੁਣੀ ਸੀਗੀ ਜੀ, ਸਿਫਤ ਸੁਣੀ ਸੀ ਆਪਣੇ ਬਾਪੂ ਕੋਲੋਂ, ਆਪਣੇ ਦਾਦਿਆਂ ਦੇ ਕੋਲੋਂ ਜੀ, ਉਹ ਸਿਫਤ ਸੁਣੀ ਹੋਈ ਕੰਮ ਆ ਰਹੀ। ਗੁਰਮੁਖੋ, ਜਿਹੜੇ ਤੁਸੀਂ ਸਿਫਤ ਸੁਣੋਗੇ ਨਾ ਜੀ, ਜਿਹੜੀ ਗੁਰੂ ਦੀ ਸਿਫਤ ਕੰਨਾਂ ਰਾਹੀਂ ਤੁਹਾਡੇ ਅੰਦਰ ਚਲੇਗੀ, ਇਹਨੇ ਕਿਤੇ ਨਾ ਕਿਤੇ ਥਾਂ ਬਣਾ ਲੈਣੀ ਤੇ ਮੌਕੇ ਅਨੁਸਾਰ ਆਪਣਾ ਅਸਰ ਵਿਖਾਉਣਾ ਪੂਰਾ ਜੀ। ਹਾਂਜੀ, ਤੇ ਜਿਹੜੀ ਨਿੰਦਾ ਸੁਣੀ ਨਾ ਜੀ, ਮਾਫ ਕਰਿਓ, ਇਹਨੇ ਵੀ ਅੰਦਰ ਥਾਂ ਬਣਾ ਲੈਣੀ ਤੇ ਮੌਕੇ ਅਨੁਸਾਰ ਇਹਨੇ ਵੀ ਪੂਰਾ ਅਸਰ ਵਿਖਾਉਣਾ ਜੀ। ਬਿਸ਼ਨ ਸਿੰਘ ਦੀ ਛੋਟੀ ਰਾਣੀ ਨੇ ਗੁਰੂ ਘਰ ਦੀ ਸਿਫਤ ਸੁਣੀ ਸੀਗੀ ਜੀ। ਹਾਂਜੀ, ਉਹ ਹੁਣ ਵਿਚਾਰ ਕਰਦੀ, ਬਟ ਆਪਣੇ ਦਾਦੇ ਕੋਲੋਂ, ਆਪਣੇ ਬਾਪੂ ਕੋਲੋਂ ਗੁਰੂ ਘਰ ਬਾਰੇ ਸੁਣਿਆ ਸੀ ਉਹਨੇ। ਹਾਂਜੀ,
ਸ਼੍ਰੀ ਹਰਗੋਬਿੰਦ ਦੁਰਗ ਮਝਾਰੇ,
ਹਾਂਜੀ,
ਨਿਰਪਤ ਬਜੰਤਾ ਵਹਿਰ ਨਿਕਾਰੇ,
ਪਤਾ ਉਹਨੇ ਕੀ ਸੁਣਿਆ ਸੀ। ਹੱਥ ਜੋੜੋ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਬਿਸ਼ਨ ਸਿੰਘ ਦੀ ਛੋਟੀ ਰਾਣੀ ਨੇ ਸੁਣਿਆ ਸੀ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਆਜ਼ਾਦ ਕਰਾ ਕੇ ਲੈ ਕੇ ਆਏ ਸੀਗੇ ਜੀ, ਉਹਨੇ ਇਹ ਗੱਲ ਸੁਣੀ ਸੀਗੀ ਜੀ। ਹਾਂਜੀ,
ਮਰਨ ਪ੍ਰਜੰਤ ਕੈਦ ਜਿਨ ਕੇਰੀ,
ਉਹ ਰਾਜੇ ਗੁਰੂ ਸਾਹਿਬ ਛਡਾ ਕੇ ਲੈ ਕੇ ਆਏ ਸੀ ਜਿਨ੍ਹਾਂ ਦੇ ਬਾਰੇ ਕਾਨੂੰਨ ਵਿੱਚ ਇਹ ਗੱਲ ਲਿਖੀ ਗਈ ਸੀ ਵੀ ਜਿੰਨਾ ਚਿਰ ਤੱਕ ਇਹ ਜਿੰਦੇ ਉਨਾ ਚਿਰ ਤੱਕ ਕੈਦ ਵਿੱਚ ਰਹਿਣਗੇ ਜੀ। ਜਿਹੜੇ 52 ਰਾਜੇ ਗੁਰੂ ਜੀ ਨੇ ਆਜ਼ਾਦ ਕਰਾਏ ਸੀ ਨਾ ਜੀ ਗਵਾਲੀਅਰ ਕਿਲੇ ਵਿੱਚੋਂ, ਉਹਨਾਂ ਵਾਸਤੇ ਸਖ਼ਤ ਅਦੈ ਅੱਜ ਵੀ ਉੱਥੇ ਥੰਮ ਬਣੇ ਜੀ, ਜਿਨ੍ਹਾਂ ਦਾ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਜਾਂਦਾ ਸੀਗਾ। ਜਿੰਨਾ ਚਿਰ ਤੱਕ ਉਹਨਾਂ ਜਿੰਦੇ ਰਹਿਣਾ ਸੀ ਉਨਾ ਚਿਰ ਤੱਕ ਉੱਥੇ ਰਹਿਣਾ ਸੀਗਾ ਜੀ, ਮਰ ਕੇ ਹੀ ਕਿਲੇ ਚੋਂ ਬਾਹਰ ਆ ਸਕਦੇ ਸੀਗੇ ਜੀ। ਤੇ ਰਾਜੇ ਵੀ ਆਮ ਨੀ ਸੀ ਹੈਗੇ ਜੀ, ਬੜੇ ਬੜੇ ਸੂਰਬੀਰ ਰਾਜੇ ਸੀਗੇ ਜੀ ਉਹ ਜੀ, ਪਰ ਕੀ ਕਰਨ ਜੀ, ਸਿਆਸਤ ਦੇ ਵੱਸ ਹੋ ਗਏ ਜੀ, ਰਾਜਨੀਤਿਕ ਬੰਦਿਆਂ ਦੇ ਹੱਥ ਆ ਗਏ ਜੀ ਉਹ ਜੀ। ਉਹਨੇ ਸੁਣਿਆ ਸੀਗਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਸਭ ਨੂੰ ਆਜ਼ਾਦ ਕਰਾਇਆ ਜੀ। ਹਾਂਜੀ,
ਸਰਬ ਛੁਟਾਏ ਦੀਨ ਤੇ ਸਬੇਰੀ,
ਤੇ ਜਿਨ੍ਹਾਂ ਬੰਦਿਆਂ ਦੇ ਬਾਹਰ ਨਿਕਲਣ ਦੀ ਆਸ ਵੀ ਨੀ ਸੀ ਹੈਗੀ ਜੀ, ਬਚਣ ਦੀ ਕੋਈ ਆਸ ਨੀ ਸੀ ਹੈਗੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਾਹਰ ਕੱਢਿਆ ਸੀ ਤੇ ਜੀਵਨ ਦਾਨ ਵੀ ਬਖਸ਼ਿਸ਼ ਕੀਤਾ ਸੀਗਾ ਜੀ। ਗੁਰਮੁਖੋ ਗੱਲ ਧਿਆਨ ਨਾਲ ਸੁਣਿਓ, ਆ ਗਵਾਲੀਅਰ ਦੇ ਕਿਲੇ ਵੱਲ ਮੂੰਹ ਨੀ ਸੀ ਕੋਈ ਕਰਦਾ ਹੁੰਦਾ ਜੀ, ਮਾਫ ਕਰਿਓ, ਪਰ ਜਦੋਂ ਦੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਗਏ ਨਾ ਜੀ, ਮੈਨੂੰ ਦਾਸ ਨੂੰ 3 ਵਾਰ ਉਸ ਪਾਸੇ ਜਾਣ ਦਾ ਮੌਕਾ ਮਿਲਿਆ, ਕਿਲੇ ਦੇ ਦਰਸ਼ਨ ਕਰਨ ਦਾ ਨੀ ਜੀ, ਬਸ ਟ੍ਰੇਨ 'ਚ ਬੈਠਿਆਂ ਕਿਲੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਵੇਖਿਆ ਸਿੱਖ ਸੰਗਤਾਂ ਟ੍ਰੇਨ ਵਿੱਚ ਹੁੰਦੀਆਂ ਜੀ, ਤੇ ਟ੍ਰੇਨ ਵਿੱਚ ਹੀ ਕਿਲੇ ਵੱਲ ਕਿਲੇ ਨੂੰ ਵੇਖ ਕੇ ਮੱਥਾ ਟੇਕੀ ਜਾਂਦੀਆਂ ਜੀ। ਹਾਂਜੀ, ਉਹ ਦੂਰੋਂ 2 ਨਿਸ਼ਾਨ ਸਾਹਿਬ ਨਜ਼ਰ ਆਉਂਦੇ ਜੀ, ਤੇ ਸੰਗਤਾਂ ਕਿਲੇ 'ਚ ਹੀ ਟ੍ਰੇਨ 'ਚ ਹੀ ਨਮਸਕਾਰਾਂ ਕਰੀ ਜਾਂਦੀਆਂ ਜੀ, ਪਰ ਕੋਈ ਵੇਲਾ ਸੀ ਉਸ ਕਿਲੇ ਵੱਲ ਕੋਈ ਮੂੰਹ ਨਹੀਂ ਸੀ ਕਰਦਾ ਹੁੰਦਾ ਜੀ। 52 ਰਾਜੇ ਕੈਦ ਕਰਕੇ ਰੱਖੇ ਸੀਗੇ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ 40 ਦਿਨ ਵਾਸਤੇ ਗਏ ਸੀ। ਜਦੋਂ ਮਹਾਰਾਜ ਗਏ ਨਾ ਜੀ, ਤੇ ਰਾਜਿਆਂ ਨੇ ਸੁਣਿਆ ਵੀ ਗੁਰੂ ਸਾਹਿਬ ਆਏ ਨੇ, ਮਹਾਰਾਜ ਸਾਹਿਬ ਦੇ ਕੋਲ ਆਏ ਜੀ ਰਾਜੇ ਸਾਰੇ, ਆਖਣ ਲੱਗੇ ਸਾਨੂੰ ਦਰਸ਼ਨ ਕਰਾ ਦਿਓ। ਉਹਨਾਂ ਦੇ ਹੱਥ ਹੱਡੀਆਂ ਰਹਿ ਗਈਆਂ ਸੀ ਸੰਗਲ ਬੰਨ ਬੰਨ ਕੇ ਨਾ ਜੀ, ਤੇ ਮਾਸ ਦੇ ਉੱਤੋਂ ਸੰਗਲ ਲੱਗਦਾ ਹੁੰਦਾ ਸੀ, ਤੇ ਮਾਸ ਜਿਹੜਾ ਸੀ ਉੱਤੋਂ ਲੱਥ ਚੁੱਕਾ ਸੀ ਤਕਰੀਬਨ ਜੀ, ਬੁਰੇ ਹਾਲ ਉਹ ਹੋ ਗਏ ਸੀਗੇ, ਖਾਣ ਪੀਣ ਨੂੰ ਨਹੀਂ ਦਿੱਤਾ ਜਾਂਦਾ ਜੀ। ਹਾਂਜੀ, ਹੁਣ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਚੇਚਾ ਲੰਗਰ ਆਉਂਦਾ ਹੁੰਦਾ ਸੀਗਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਫਿਰ ਜਿਹੜਾ ਲੰਗਰ ਆਉਂਦਾ ਹੁੰਦਾ ਸੀ ਨਾ ਜੀ, ਉਹ ਉਹਨਾਂ ਰਾਜਿਆਂ ਨੂੰ ਛਕਾ ਦੇਣਾ ਜੀ ਸਾਰਾ ਜੀ, ਆਪ ਸਿੱਖਾਂ ਨੂੰ ਭਾਈ ਜੇਠਾ ਜੀ ਤੇ ਬਾਬਾ ਬਿਧੀ ਚੰਦ ਜੀ ਨੂੰ ਕਹਿਣਾ ਥੱਲੇ ਜਾਓ, ਤੇ ਠਠਿਆਰਾਂ ਦੀ ਬਸਤੀ ਸੀ ਜੀ, ਉੱਥੇ ਜਾ ਕੇ ਕਮਾਈ ਕਰਕੇ ਲੈ ਕੇ ਆਓ, ਉਹਦਾ ਰੁੱਖਾ ਸੁੱਖਾ ਪ੍ਰਸ਼ਾਦਾ ਜਿਹੜਾ ਹੁੰਦਾ ਸੀ ਉਹ ਗੁਰੂ ਸਾਹਿਬ ਨੇ ਛਕਣਾ ਜੀ, ਸਿੱਖਾਂ ਦੇ ਕਿਰਤ ਦੀ ਮਾਇਆ ਦਾ ਪ੍ਰਸ਼ਾਦਾ ਗੁਰੂ ਜੀ ਛਕਦੇ ਹੁੰਦੇ ਸੀਗੇ, ਰਾਜੇ ਦੇ ਪੈਸਿਆਂ ਦਾ ਪ੍ਰਸ਼ਾਦਾ ਨਹੀਂ ਗੁਰੂ ਜੀ ਛਕਦੇ ਹੁੰਦੇ ਜੀ। ਹਾਂਜੀ, ਰਾਜੇ ਇੰਨੇ ਖੁਸ਼ ਹੋ ਗਏ, ਉਹਨਾਂ ਨੂੰ ਪਤਾ ਲੱਗਾ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ, ਤੇ ਰਾਜਿਆਂ ਨੂੰ ਆਸ ਹੋ ਗਈ ਵੀ ਹੁਣ ਅਸੀਂ ਬਚ ਸਕਦੇ ਹਾਂ ਜੀ। ਕੁਝ ਸਮਾਂ ਰਹਿ ਕੇ ਗੁਰੂ ਸਾਹਿਬ ਜਦੋਂ ਕਿਲੇ ਚੋਂ ਬਾਹਰ ਚੱਲੇ, ਤੇ ਰਾਜਿਆਂ ਨੇ ਸੱਚੇ ਪਾਤਸ਼ਾਹ ਦੇ ਚਰਨ ਫੜ ਲਏ ਸੀ ਵੀ ਮਹਾਰਾਜ ਕਿਰਪਾ ਕਰੋ ਸਾਨੂੰ ਨਾਲ ਲੈ ਕੇ ਜਾਓ ਮਹਾਰਾਜ, ਤੇ ਗੁਰੂ ਸਾਹਿਬ ਨੇ ਫਿਰ ਨਾ ਜੀ ਉਧਰੋਂ ਜਹਾਂਗੀਰ ਨੂੰ ਆਖਿਆ ਵੀ ਅਸੀਂ ਨਹੀਂ ਉਹ ਬਾਹਰ ਆਉਣਾ ਜਿੰਨਾ ਚਿਰ ਤੱਕ ਤੂੰ ਰਾਜਿਆਂ ਨੂੰ ਨਹੀਂ ਛੱਡਦਾ ਜੀ। ਜਹਾਂਗੀਰ ਤੰਗ ਬੜਾ ਹੋਇਆ, ਤੁਸੀਂ ਸਾਰੀ ਕਥਾ ਸੁਣੀ ਹੈ ਜੀ ਸਾਰੀ ਜੀ, ਭਾਈ ਜੇਠਾ ਜੀ ਹੁਣੀ ਸ਼ੇਰ ਬਣ ਕੇ ਨੱਚਦੇ ਹੁੰਦੇ ਸੀ ਰਾਤੀ ਜਾ ਕੇ ਜੀ ਉਹਦੀ ਛਾਤੀ ਤੇ। ਹਾਂਜੀ, ਉਹ ਹੱਥ ਜੋੜ ਕੇ ਕਹਿਣ ਲੱਗਾ ਜਿੰਨੇ ਤੁਹਾਡਾ ਦਾਮਨ ਫੜ ਕੇ ਬਾਹਰ ਆ ਜਾਣਗੇ ਨਾ ਉਹਨਾਂ ਸਾਰਿਆਂ ਨੂੰ ਮੈਂ ਛੱਡ ਦਿਆਂਗਾ ਜੀ। ਗੁਰੂ ਸਾਹਿਬ ਨੇ ਵੇਖਿਆ ਵੀ ਰਾਜੇ ਕਿੰਨੇ, ਤੇ ਰਾਜੇ ਸੀਗੇ ਜੀ 52, ਤੇ ਸੱਚੇ ਪਾਤਸ਼ਾਹ ਕੋਲ ਇੱਕ ਚੋਲਾ ਸੀ ਜਿਹਦੀਆਂ 52 ਕਲੀਆਂ ਸੀਗੀਆਂ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਚੋਲਾ ਪਾਇਆ, ਮਹਾਰਾਜ ਕਹਿੰਦੇ ਸਾਰੇ ਫੜ ਦੋ ਇੱਕ ਇੱਕ ਕਲੀ, ਕਹਿਣ ਲੱਗੇ 7.5 ਫੁੱਟ ਉੱਚਾ ਕੱਦ ਸੀਗਾ ਜੀ ਗੁਰੂ 6ਵੇਂ ਪਾਤਸ਼ਾਹ ਦਾ, ਤੁਸੀਂ ਖੁਦ ਸਾਹਿਬ ਲਾਓ ਕਿੱਡਾ ਉੱਚਾ ਕੱਦ ਹੋਏਗਾ ਜੀ। ਮਹਾਰਾਜ ਕਹਿੰਦੇ ਸਾਰੇ ਫੜ ਦੋ ਇੱਕ ਇੱਕ ਭਾਈ, ਤੇ ਗੁਰਮੁਖੋ ਉਹਨਾਂ ਰਾਜਿਆਂ ਦੇ ਵਿੱਚ ਰਾਜਪੂਤ ਵੀ ਸਨ ਜੀ ਕਈ ਜੀ, ਜਿਹੜੇ ਰਾਜਪੂਤ ਨੇ ਨਾ ਜੀ ਉਹ ਕਿਸੇ ਦਾ ਪੱਲਾ ਨੀਚੇ ਫੜਦੇ ਜੀ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪਰ ਉਹ ਰਾਜਪੂਤ ਵੀ ਜਿਹੜੇ ਸੀਗੇ ਉਹ ਵੀ ਫਿਰ ਗੁਰੂ ਸਾਹਿਬ ਦਾ ਪੱਲਾ ਫੜ ਕੇ ਬਾਹਰ ਆਏ ਸੀਗੇ ਜੀ। ਹਾਂਜੀ, ਤੇ ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ ਜੀ, ਤੇ ਦਰਸ਼ਨ ਕਰਕੇ ਆਖਿਆ ਸੀ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਡੀਣਾ। ਹੁਣ ਗੱਲ ਧਿਆਨ ਨਾਲ ਸੁਣਿਓ, ਬਿਸ਼ਨ ਸਿੰਘ ਦੀ ਪਤਨੀ ਨੇ ਜਿਹੜੀ ਛੋਟੀ ਰਾਣੀ ਹੈ ਉਹਨੇ ਇਹ ਗੱਲ ਸੁਣੀ ਸੀ ਕਿਤੇ ਜੀ, ਉਹ ਮਨ ਵਿੱਚ ਵਿਚਾਰ ਕਰਦੀ ਵੀ ਜੇ ਉਹਨਾਂ ਨੂੰ ਗੁਰੂ ਸਾਹਿਬ ਨੇ ਬਚਾਇਆ ਤੇ ਮੇਰੇ ਘਰ ਵਾਲੇ ਨੂੰ ਵੀ ਬਚਾ ਸਕਦੇ ਨੇ। ਹਾਂਜੀ,
ਤਬ ਕੀ ਸ਼੍ਰੀ ਗੁਰ ਮਹਿਮਾ ਪੂਤ,
ਹਾਂਜੀ,
ਪਸਰੀ ਬਹੁਤ ਦੇਸ ਰਾਜਪੂਤ।
ਉਦੋਂ ਦੀ ਗੁਰੂ ਘਰ ਦੀ ਬੜੀ ਪਵਿੱਤਰ ਮਹਿਮਾ ਰਾਜਪੂਤਾਂ ਵਿੱਚ ਫੈਲ ਚੁੱਕੀ ਸੀਗੀ ਜੀ। ਬਿਸ਼ਨ ਸਿੰਘ ਵੀ ਰਾਜਪੂਤ ਸੀਗਾ ਜੀ। ਹਾਂਜੀ, ਸਾਰੇ ਰਾਜਪੂਤਾਂ ਵਿੱਚ ਗੁਰੂ ਸਾਹਿਬ ਦੀ ਮਹਿਮਾ ਨਾ ਜੀ ਫੈਲ ਚੁੱਕੀ ਸੀਗੀ ਜੀ। ਆਹ ਜਿਹੜੀ ਛੋਟੀ ਰਾਣੀ ਹੈ ਇਹ ਵੀ ਰਾਜਪੂਤਾਂ ਦੀ ਧੀ ਸੀਗੀ ਜੀ। ਹਾਂਜੀ,
ਕਰਾ ਮਾਤ ਸਾਹਿਬ ਅਵਤਾਰ,
ਹਾਂਜੀ,
ਕਿਰਪਾ ਸਿੰਧ ਸੁਖ ਸਭ ਦਾਤਾ।
ਉਹਨੂੰ ਗੁਰੂ ਸਾਹਿਬ ਪ੍ਰਤੀ ਵਿਸ਼ਵਾਸ ਸੀ ਵੀ ਗੁਰੂ ਘਰ ਵਿੱਚ ਕਰਾਮਾਤਾਂ ਦੀ ਕੋਈ ਕਮੀ ਨਹੀਂ ਹੈਗੀ ਜੀ। ਤੇ ਗੱਲ ਸੱਚੀ ਹੈ, ਠੀਕ ਹੈ ਕਰਾਮਾਤ ਵਿਖਾਉਣੀ ਕਹਿਰ ਦਾ ਨਾਮ ਹੈਗਾ ਜੀ, ਪਰ ਇੱਥੇ ਸੁੱਤੇ ਸਿਰ ਦੀ ਬਹੁਤ ਕੁਝ ਵਰਤੀ ਜਾਂਦਾ ਜੀ। ਉਹਨੂੰ ਬੜਾ ਭਰੋਸਾ ਸੀਗਾ ਵੀ ਗੁਰੂ ਸਾਹਿਬ ਬੜੇ ਕਿਰਪਾਲੂ ਦਿਆਲੂ ਨੇ। ਹਾਂਜੀ,
ਅਜਮਤ ਸੋ ਤੁਰ ਕੇਸ਼ ਦਬਾਇਸ,
ਹਾਂਜੀ,
ਸਾਦਰ ਬ੍ਰਿੰਦ ਨਰਿੰਦ ਛੁਟਾਇਸ।
ਤੇ ਉਹਨੂੰ ਇਹ ਗੱਲ ਦਾ ਪਤਾ ਸੀ ਵੀ ਇਹ ਜਿਹੜੇ ਮੁਸਲਮਾਨ ਰਾਜੇ ਨੇ ਨਾ ਜੀ, ਇਹ ਗੁਰੂ ਘਰ ਤੋਂ ਚਾਲੂ ਨੇ, ਡਰਦੇ ਨੇ ਜੀ। ਬਿਸ਼ਨ ਸਿੰਘ ਦੀ ਪਤਨੀ ਨੂੰ ਨਾ ਜੀ ਇਸ ਗੱਲ ਦਾ ਪੂਰਾ ਪਤਾ ਸੀਗਾ ਜੀ। ਹਾਂਜੀ,
ਆਪਣੀ ਸਾਸ ਸੰਗ ਸਭ ਕਹੀ,
ਹਾਂਜੀ,
ਗੁਰ ਸਹਾਇ ਤੇ ਭੈ ਕਿਤ ਨਹੀਂ।
ਤੇ ਨਾ ਜੀ ਬਿਸ਼ਨ ਸਿੰਘ ਨਾਲ ਤੇ ਉਹਨੇ ਗੱਲ ਨਹੀਂ ਕੀਤੀ ਜੀ, ਤੇ ਰਾਣੀ ਨੇ ਆਪਣੀ ਸੱਸ ਨਾਲ ਗੱਲ ਕੀਤੀ, ਬਿਸ਼ਨ ਸਿੰਘ ਦੀ ਮਾਂ ਨਾਲ ਜੀ। ਜਾ ਕੇ ਹੱਥ ਜੋੜ ਕੇ ਕਹਿਣ ਲੱਗੀ, ਸੱਸ ਮਾਂ ਜੀ, ਇੱਕ ਤਰੀਕਾ ਹੈ ਮੇਰਾ ਘਰ ਵਾਲਾ ਤੇ ਤੁਹਾਡਾ ਪੁੱਤ ਇਹ ਬਚ ਸਕਦਾ। ਕਹਿਣ ਲੱਗੀ, ਉਹਨੇ ਕਿਹਾ ਵੀ ਪੁੱਤ ਕਿਹੜਾ ਤਰੀਕਾ ਹੈਗਾ, ਜਾਣਾ ਇਹਨੂੰ ਉੱਥੇ ਪੈਣਾ ਤੇ ਜਿਹੜਾ ਉੱਥੇ ਜਾਂਦਾ ਉਹ ਤੇ ਬਚ ਕੇ ਵਾਪਸ ਨਹੀਂ ਆਉਂਦਾ। ਇਹਨੇ ਕਿਹਾ, ਕਹਿਣ ਲੱਗੀ ਸੱਸ ਮਾਂ ਨੂੰ, ਕਹਿਣ ਲੱਗੀ ਮਾਂ ਜੀ, ਜੇ ਗੁਰੂ ਘਰ ਕਿਤੇ ਸਾਡੇ ਰਾਜੇ ਦੀ ਸਹਾਇਤਾ ਕਰਦੇ ਤੇ ਸਾਡਾ ਰਾਜਾ ਬਚ ਸਕਦਾ। ਕਹਿਣ ਲੱਗੀ, ਮੇਰਾ ਪਤੀ ਬਚ ਸਕਦਾ, ਤੁਹਾਡਾ ਪੁੱਤ ਬਚ ਸਕਦਾ, ਜੇ ਗੁਰੂ ਸਾਹਿਬ ਗੁਰੂ ਘਰ ਸਾਡੇ ਰਾਜੇ ਤੇ ਕਿਰਪਾ ਕਰਦੇ ਜੀ। ਹਾਂਜੀ,
ਤੀਨ ਲੋਕ ਪਰ ਤਿੰਨੋਂ ਪ੍ਰਤਾਪ,
ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖੋ ਬਚਪਨ ਦੀ ਸੁਣੀ ਹੋਈ ਸਿੱਖਿਆ ਕਿੰਦੀ ਕੰਮ ਆ ਰਹੀ ਜੀ। ਉਹਨੇ ਕਿਹਾ, ਕਹਿਣ ਲੱਗੇ ਮਾਂ ਨੂੰ, ਮਾਂ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਤਿੰਨਾਂ ਲੋਕਾਂ ਵਿੱਚ ਪ੍ਰਤਾਪ ਹੈਗਾ। ਕਹਿਣ ਲੱਗੇ, ਤਿੰਨਾਂ ਲੋਕਾਂ ਵਿੱਚ ਸਾਰੇ ਸਤਿਗੁਰੂ ਜੀ ਨੂੰ ਮੰਨਦੇ ਨੇ। ਹਾਂਜੀ,
ਸੇਵਕ ਕੇ ਹਰਤਾ ਤ੍ਰੈ ਤਾਪ,
ਤੇ ਸੇਵਕਾਂ ਦੇ ਤਿੰਨੋਂ ਤਾਪ ਗੁਰੂ ਸਾਹਿਬ ਦੂਰ ਕਰ ਦਿੰਦੇ, ਪਰ ਗੁਰੂ ਸਾਹਿਬ ਦਾ ਸੇਵਕ ਬਣਨਾ ਪੈਂਦਾ ਜੀ। ਕੱਜ ਕੇ ਆਖੋ
ਵਾਹਿਗੁਰੂ।
ਤਿੰਨ ਤਾਪ ਕਿਹੜੇ ਭਲਾ ਜੀ? ਆਦ, ਵਿਆਦ ਤੇ ਉਪਾਦ ਜੀ। ਆਦ ਹੁੰਦਾ ਸਰੀਰਕ ਰੋਗ ਜੀ, ਵਿਆਦ ਬੰਦੇ ਦੇ ਮਨ ਨੂੰ ਲੱਗਦਾ ਜੀ, ਉਪਾਦ ਕੀ ਹੁੰਦਾ ਜੀ, ਕੋਈ ਭੁਚਾਲ ਆ ਜਾਣਾ, ਕੁਦਰਤੀ ਆਫਤ ਆ ਜਾਣੀ ਜੀ। ਜਿਹੜੇ ਗੁਰੂ ਘਰ ਦੇ ਸੇਵਕ ਬਣਦੇ ਗੁਰੂ ਸਾਹਿਬ ਤਿੰਨਾਂ ਰੋਗਾਂ ਤੋਂ ਬਚਾ ਲੈਂਦੇ ਜੀ, ਤਿੰਨਾਂ ਤਾਪਾਂ ਤੋਂ ਬਚਾ ਲੈਂਦੇ। ਅਰਦਾਸ ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਨਾ ਜੀ, ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕੀ ਪ੍ਰਭ ਆਗੈ
ਅਰਦਾਸ।
ਉਹ ਬਚਪਨ ਦੀ ਸੁਣੀ ਹੋਈ ਸਿਫਤ ਅੱਜ ਕੰਮ ਆ ਰਹੀ ਜੀ। ਇਹ ਵੀ ਚੰਗੀ ਸੀ ਵੀ ਉਹਨੇ ਗੱਲ ਕਰਤੀ ਜੀ ਆਪਣੀ ਸੱਸ ਨਾਲ, ਮਾਂ ਜੀ ਗੁਰੂ ਸਾਹਿਬ ਦਾ ਤਿੰਨਾਂ ਲੋਕਾਂ ਵਿੱਚ ਪ੍ਰਤਾਪ ਹੈ, ਜਿਹੜੇ ਉਹਨਾਂ ਦੇ ਸੇਵਕ ਬਣਦੇ ਗੁਰੂ ਸਾਹਿਬ ਤਿੰਨੋਂ ਤਾਪ ਉਹਨਾਂ ਦੇ ਦੂਰ ਕਰ ਦਿੰਦੇ ਨੇ। ਹਾਂਜੀ,
ਜੋ ਅਬ ਗੁਰ ਗਾਦੀ ਪਰ ਗੁਰ ਹੋਏ,
ਹਾਂਜੀ,
ਖੋਜੋ ਕਹਾਂ ਬਿਰਾਜਹਿ ਸੋਏ।
ਤੇ ਸੱਸ ਪੁੱਛਦੀ ਹੈ ਫਿਰ ਨਾ ਉਹਨੂੰ ਵੀ ਪੁੱਤ ਅੱਜ ਕੱਲ ਗੁਰੂ ਸਾਹਿਬ ਦਾ ਕੀ ਨਾਮ ਹੈ? ਤੇ ਉਹਨੇ ਫਿਰ ਆਖਿਆ, ਕਹਿਣ ਲੱਗੀ ਸੱਸ ਮਾਂ, ਸੱਚ ਦੱਸ ਰਹੀ ਆ, ਹੁਣ ਗੁਰੂ ਘਰ ਦੀ ਗੱਦੀ ਤੇ ਕੌਣ ਬੈਠਾ ਮੈਨੂੰ ਉਹਦਾ ਨਾਮ ਨਹੀਂ ਪਤਾ ਹੈਗਾ ਜੀ। ਗੁਰਮੁਖੋ, ਮੱਖਣ ਸ਼ਾਹ ਨੇ ਸਤਿਗੁਰੂ ਅੱਗੇ ਅਰਦਾਸ ਕੀਤੀ ਸੀ ਤੇ ਮੱਖਣ ਸ਼ਾਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਨਹੀਂ ਸੀ ਪਤਾ ਜੀ। ਉਹਨੇ ਤੇ ਆ ਕੇ ਲੱਭਿਆ ਸੀ ਬਾਬਾ ਬਕਾਲਾ ਸਾਹਿਬ ਗੁਰੂ ਸਾਹਿਬ ਨੂੰ। ਹਾਂਜੀ, ਉਹਨੂੰ ਗੁਰੂ ਸਾਹਿਬ ਦਾ ਨਾਮ ਤੱਕ ਨਹੀਂ ਪਤਾ ਜੀ। ਤੇ ਇੱਧਰ ਵੇਖੋ, ਰਾਣੀ ਨੂੰ ਵੀ ਗੁਰੂ ਸਾਹਿਬ ਦਾ ਨਾਮ ਨਹੀਂ ਪਤਾ। ਰਾਣੀ ਕਹਿਣ ਲੱਗੀ, ਕਹਿਣ ਲੱਗੇ ਮਾਂ ਜੀ ਮੈਨੂੰ ਨਾਮ ਨਹੀਂ ਪਤਾ, ਪਰ ਇਹ ਹੈ ਆਪਾਂ ਲੱਭ ਸਕਦੇ ਹਾਂ ਵੀ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਕੌਣ ਬੈਠਾ ਹੈ। ਹਾਂਜੀ,
ਤਿੰਨ ਕੀ ਸਰਨ ਭੂਪ ਚੱਲ ਜਾਵਹੁ,
ਜੇ ਮੇਰਾ ਪਤੀ गुरु नानक साहब दे घर दी शरण विच चले जावे ना। हां जी
आपन सहायक तिन्हो बनावो,
ते गुरु साहब अगे जाके करे अरदास भी गुरु साहब मेरी सहायता करो ते मैनू बचा लवो। हां जी
देस कामरू क्या तिन आगे,
हां जी
तिस ते सकल सुरासुर भागे।
रज के आखो वाहेगुरु
वाहेगुरु वाहेगुरु।
राणी दी शरदा वेखो, मैं ते पोथी साहब पढ़ के हैरान हो रहा सां जी, भी कमाल दी गल है। बचपन दी सुनी हुई सिफत इन्नी ओहदे हिरदे च वसी हुई जी, ओ ए राय जोध दी पत्नी वर्गी निकली जी। हां जी बस इन्हें आख्या अपनी सस नूं, मां असाम देश ते कुछ भी नहीं हैगा, जे गुरु घर मेरे पति दे सिर ते हथ रख देण ते इंदर भी अगे लग के भज देगा। कहण लगे इंदर भी भज देगा जे किते गुरु घर मेरे पति दे सिर ते हथ रख दे, असाम ते कुछ भी नहीं हैगा। कहण लगी हां जी
जिस थल थरहे गुरु भगवान,
हां जी
नह कर सके बिघन को आन।
ते गुरमुखो फिर उन्हें कह दिता जी, कह लगी मां जी जिस सिर ते गुरु गुरु घर दा हाथ हो जे ना जी, ओ सिर कदी भी हार नहीं सकता जी, कदी नहीं हार सकता। बाकी कह लगे जिथे गुरु साहब आके बिच खलो जांदे उथे सारे बिघन दूर हो जांदे जी। वेख लो राजे दी छोटी राणी किन्नी सियाणी निकली जी। हां जी गुरमुखो गल्लां कई वारी सब नूं पता हुंदियां जी, पर गल्लां ते भरोसा नहीं हुंदा जी। भरोसे दी कमी होण करके ना जी फिर बंदा ओहो जिहियां गल्लां कर जांदा जी। भरोसा होवे गुरु साहब उत्ते ते की नहीं हो सकदा जी। उन्हें बड़े तरीके नाल अपनी सस नूं तैयार कीता भी राजा गुरु साहब नूं लब्भे भी अजकल केड़े गुरु जी गुरता गद्दी ते बैठे जी। उधर महाराज पटना साहब आनंद वरता रहे पूरा। हां जी
पीर मीर सिद्ध नाथ महंत,
कह लगी सस मां सच पुछें ते वड्डे वड्डे पीर भी गुरु घर अगे झुकदे। कहन लगी वड्डे वड्डे अमीर बादशाह ओ भी गुरु साहब अगे झुकदे ने आके। हां जी
सब ते अधिक लखो भगवंत,
गज के आखो वाहेगुरु
वाहे।
राणी इन्नी सियाणी निकली, माफ करियो गुरु के भावना वाले सिख भी बड़े हैगे जी, पर आ हो सकदा अजकल दा जेड़ा तबका जी ओ एहो जियां गल्लां गुरु साहब बारे ना कह सके जेड़ियां गल्लां राणी कह रही है जी। राणी कहन लगी सस मां सच पुछे ते गुरु घर विच गुरु साहब खुद भगवान दा ही अवतार ने। कहन लगे ते जे मेरा पति तुहाडा पुत पाव राजे बिशन सिंह दी गल करन दी, जे ओ किते गुरु साहब दी शरण चले जे ते असाम की इंदर भी ओरे अगे लग के भज जेगा। कहन लगी हां जी
सुनत नुखा के बाक मी को,
जदों सास ने नौ दियां गल्लां सुनियां जी। हां जी
सास करियो शीतल निज ही को,
ते सास भाव बिशन सिंह दी मां दा हिरदा ठंडा हो गया जी। ओ जेड़ा खाना पीना चंगा नहीं ना लगन दिया भी पुत मेरा मर जाएगा, हुण आस दी किरण जाग पी भी हुण मेरे पुत दा बचा हो सकदा जी। हां जी
सुत सो सगरी बात सुनाई,
हां जी
कुछ हो सतगुर होवै जिस थाई,
ते जाके अपने पुत नूं आखिया मां ने। कहन लगी पुत बिशन सिंह तेरी पत्नी ने मैनू गल दसी, साडी उजड़दी होई रियासत बच सकदी है। पुछया मां कीवें पुत तू भी बच सकदा, मां कीवें। कहन लगी पुत जे गुरु नानक साहब दे घर विच जाके शरण लै लईए असीं, कहन ले फिर बच। औरंगजेब तो डरदे बड़ा ही ना जी, जे शरण लै लईए फिर बच जांगे। ਉਹ ਤਿਆਰ ਹੋ ਗਿਆ ਜੀ ਬਿਸ਼ਨ ਸਿੰਘ। ਬਿਸ਼ਨ ਸਿੰਘ ਨੇ ਨੂੰ ਉਹਦੀ ਮਾਂ ਕਹਿ ਰਹੀ ਵੀ ਤੂੰ ਖੋਜ ਕਰ ਅੱਜ ਕੱਲ੍ਹ ਗੁਰਤਾ ਗੱਦੀ 'ਤੇ ਕੌਣ ਬੈਠਾ ਅਤੇ ਕਿੱਥੇ ਹੈ ਜੀ ਉਹ ਜਿਹੜਾ ਗੁਰਤਾ ਗੱਦੀ 'ਤੇ ਜਿਹੜੇ ਗੁਰੂ ਜੀ ਬੈਠੇ ਨੇ। ਹਾਂਜੀ
ਰਾਮ ਰਾਏ ਢਿੱਗ ਨਹੀਂ ਗੁਰਾਈ,
ਕਿਉਂ ਇਹ ਵੀ ਬੜਾ ਮਸ਼ਹੂਰ ਸੀ ਵੀ ਰਾਮ ਰਾਏ ਗੱਦੀ 'ਤੇ ਬੈਠਾ, ਪਰ ਉਹਨੇ ਦੱਸਿਆ ਵੀ ਨਹੀਂ ਪੁੱਤ ਰਾਮ ਰਾਏ ਗੁਰਤਾ ਗੱਦੀ 'ਤੇ ਨਹੀਂ ਬੈਠਾ। ਹਾਂਜੀ
ਅਜਮਤ ਕਰ ਅਨੇਕ ਦਿਖਰਾਈ,
ਠੀਕ ਹੈ ਉਹ ਕਰਾਮਾਤੀ ਬੜਾ, ਪਰ ਗੁਰੂ ਨੇ ਸਹਾਇਤਾ ਕਰਨੀ, ਕਰਾਮਾਤੀ ਬੰਦੇ ਨੇ ਸਾਡੀ ਸਹਾਇਤਾ ਨਹੀਂ ਕਰਨੀ ਜੀ। ਸਹਾਇਤਾ ਤੇ ਗੁਰੂ ਨੇ ਕਰਨੀ ਆਪਣੀ। ਹਾਂਜੀ,
ਗਾਦੀ ਤਿਸਕੇ ਅਨੁਜ ਲਈ ਹੈ।
ਹਾਂਜੀ,
ਪੁਰ ਦਿੱਲੀ ਤਜ ਦੇਹ ਦਈ ਹੈ।
ਕਹਿਣ ਲੱਗੀ, ਪੁੱਤ ਇਥੋਂ ਤੱਕ ਤੇ ਮੈਨੂੰ ਪਤਾ ਵੀ ਗੁਰਤਾ ਗੱਦੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਬੈਠੇ ਸੀਗੇ ਜੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਵਿੱਚ ਸਰੀਰ ਤਿਆਗ ਗਏ ਨੇ। ਹੁਣ ਇਹ ਨਹੀਂ ਪਤਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਅਗਲੇ ਗੁਰੂ ਜੀ ਕੌਣ ਨੇ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵੇਖ ਲਓ, ਕਈਆਂ ਨੂੰ ਨਹੀਂ ਅਜੇ ਪਤਾ ਜੀ ਇਸ ਗੱਲ ਦਾ ਜੀ, ਵੀ ਇਹ ਨੀ ਮੈਨੂੰ ਪਤਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਗੁਰੂ ਸਾਹਿਬ ਕੌਣ ਨੇ ਅੱਜ ਕੱਲ। ਹਾਂਜੀ,
ਤਿੰਨ ਪਾਛੇ ਗਾਦੀ ਪਰ ਜੋਈ।
ਹਾਂਜੀ,
ਆਪਣ ਸਹਾਇਕ ਕੀਜਹ ਸੋਈ।
ਪੁੱਤਰ, ਉਹਨਾਂ ਤੋਂ ਬਾਅਦ ਜਿਹੜਾ ਗੱਦੀ ਤੇ ਬੈਠਾ ਉਹਨੇ ਸਾਨੂੰ ਬਚਾਉਣਾ ਹੀ। ਕਹਿਣ ਲੱਗੇ, ਉਹਨੇ ਤੈਨੂੰ ਮਰਦੇ ਨੂੰ ਬਚਾਉਣਾ ਹੀ, ਉਹਨੇ ਸਾਡੀ ਉੱਜੜ ਰਹੀ ਰਿਆਸਤ ਦਾ ਭਲਾ ਕਰਨਾ ਹੀ ਉਸ ਗੁਰੂ ਨੇ। ਹਾਂਜੀ,
ਸੁਣ ਜਨਨੀ ਤੇ ਸਭਾ ਮਝਾਰੀ।
ਤੇ ਮਾਂ ਕੋਲੋਂ ਗੱਲ ਸੁਣ ਕੇ ਬਿਸ਼ਨ ਸਿੰਘ ਨੇ ਆ ਕੇ ਸਭਾ ਵਿੱਚ ਗੱਲ ਕੀਤੀ ਵੀ ਭਾਈ ਪਤਾ ਕਰੋ ਅੱਜ ਕੱਲ ਗੁਰਤਾ ਗੱਦੀ ਤੇ ਕੌਣ ਬੈਠਾ ਹੈ। ਹਾਂਜੀ,
ਬਿਸ਼ਨ ਸਿੰਘ ਨੇ ਆਨ ਉਚਾਰੀ।
ਤੇ ਬਿਸ਼ਨ ਸਿੰਘ ਨੇ ਸਾਰੀ ਗੱਲ ਆ ਕੇ ਸਭਾ ਵਿੱਚ ਦੱਸੀ ਵੀ ਪਤਾ ਕਰੋ ਗੁਰਤਾ ਗੱਦੀ ਤੇ ਕੌਣ ਹੈ। ਹਾਂਜੀ,
ਸ਼੍ਰੀ ਨਾਨਕ ਗਾਦੀ ਪਰ ਕੌਣ, ਸੋ ਅਬ ਕਹਾਂ ਕਹਾਂ ਤਿੰਨ ਭੌਣ।
ਕੌਣ ਗੁਰਤਾ ਗੱਦੀ ਤੇ ਬੈਠਾ ਤੇ ਇਸ ਸਮੇਂ ਉਹ ਕਿੱਥੇ ਨੇ, ਮੈਂ ਉਹਨਾਂ ਦੇ ਕੋਲ ਜਾਣਾ ਚਾਹੁੰਦਾ। ਹਾਂਜੀ,
ਸਭਾ ਵਿਖੇ ਇੱਕ ਮਾਨਵ ਕਹਿਓ।
ਬਸ ਜਦੋਂ ਕਿਸੇ ਦਾ ਜੀਵਨ ਬਦਲਣਾ ਹੋਵੇ ਪਤਾ ਥੋੜੀ ਲੱਗਦਾ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਸੇ ਸਭਾ ਵਿੱਚ ਇੱਕ ਹੋਰ ਬੰਦਾ ਬੈਠਾ ਸੀਗਾ ਜੀ, ਉਹਨੇ ਹੱਥ ਖੜਾ ਕੀਤਾ, ਕਹਿਣ ਲੱਗਾ ਮੈਨੂੰ ਪਤਾ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਗੁਰੂ ਕੌਣ ਹੈ। ਹਾਂਜੀ,
ਮੈਂ ਤਿਸ ਗੁਰ ਕੋ ਦਰਸ਼ਨ ਲਹਿਓ।
ਮੈਨੂੰ ਪਤਾ ਹੀ ਨਹੀਂ ਗਿਆ ਕੱਲਾ, ਮੈਂ ਤੇ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ। ਬਿਸ਼ਨ ਸਿੰਘ ਉਸੇ ਵੇਲੇ ਸਾਵਧਾਨ ਹੋ ਗਿਆ ਵੀ ਤੂੰ ਉਹਨਾਂ ਨੂੰ ਵੇਖਿਆ, ਦਰਸ਼ਨ ਕੀਤੇ ਆ। ਉਹ ਕਹਿਣ ਲੱਗਾ ਹਾਂ ਮੈਂ ਦਰਸ਼ਨ ਕੀਤੇ ਉਹਨਾਂ ਦੇ। ਹਾਂਜੀ,
ਗਯਾ ਕਰਾਵਨ ਮੈਂ ਚੱਲ ਗਯੋ।
ਉਹਨੇ ਦੱਸਿਆ, ਕਹਿਣ ਲੱਗਾ ਮੈਂ ਗਯਾ ਵਿੱਚ ਗਿਆ ਸਾਂ। ਗਯਾ ਵਿੱਚ ਹੁਣੇ ਗੁਰੂ ਤੇਗ ਬਹਾਦਰ ਸਾਹਿਬ ਦੀ ਤੁਸੀਂ ਕਥਾ ਸੁਣੀ ਨਾ ਜੀ, ਮਹਾਰਾਜ ਗਯਾ ਗਏ ਸੀਗੇ। ਉਹ ਜਿੱਥੋਂ ਦੇ ਬ੍ਰਾਹਮਣ ਮਹਾਰਾਜ ਕੋਲੋਂ ਲਿਖਾਉਣ ਆ ਗਏ ਸੀ ਵੀ ਸਾਡੇ ਪੁੱਤਰਾਂ ਨੂੰ ਵੀ ਦਾਨ ਮਿਲੇ। ਹਾਂਜੀ,
ਤਹਾਂ ਮਿਲਾਪ ਤਿੰਨਹੋ ਕੋ ਭਇਓ।
ਮੈਂ ਉੱਥੇ ਉਹਨਾਂ ਦੇ ਦਰਸ਼ਨ ਕੀਤੇ ਸੀਗੇ। ਹਾਂਜੀ,
ਸੋ ਭੀ ਗਯਾ ਵਿਖੇ ਚੱਲ ਆਏ।
ਹਾਂਜੀ,
ਪੁਰ ਪਟਨੇ ਕੋ ਪੁਨਹਿ ਸਿਧਾਏ।
ਤੇ ਮੈਨੂੰ ਇਹ ਪਤਾ ਲੱਗਾ ਗਯਾ ਤੋਂ ਬਾਅਦ ਉਹ ਗੁਰੂ ਸਾਹਿਬ ਹੁਣ ਪਟਨੇ ਵਿੱਚ ਗਏ ਨੇ। ਕਹਿਣ ਲੱਗੇ, ਬੰਦਾ ਪਤਾ ਕਰਨਾ ਚਾਹੇ ਤੇ ਕੀ ਨਹੀਂ ਪਤਾ ਲੱਗ ਸਕਦਾ ਜੀ ਬੰਦੇ ਨੂੰ ਜੀ, ਆਲਸ ਹੀ ਹੈ, ਬੰਦਾ ਚੁੱਪ ਕਰਕੇ ਬੈਠਾ ਰਹੇ ਜੀ। ਪਰ ਇੱਕ ਗੱਲ ਹੈ, ਜਦੋਂ ਸਾਰੇ ਪਾਸਿਓਂ ਪੈ ਜਾਂਦੀ ਹੈ ਨਾ ਜੀ, ਫਿਰ ਬੰਦਾ ਕਹਿੰਦਾ ਸਗਲ ਦੁਆਰ ਕੋ ਛਾਡ ਕੇ ਗਯੋ ਤੁਹਾਰੋ ਦੁਆਰ, ਬਾਏ ਗਏ ਕਿ ਲਾਜ ਅਸ ਗੋਬਿੰਦ ਦਾਸ ਦੁਆਰ। ਪਹਿਲਾਂ ਨਹੀਂ ਤੇ ਪਤਾ ਲੱਗਦਾ, ਪਹਿਲਾਂ ਤੇ ਦੋਹਰਾ ਘਰੋਂ ਪੜਿਆ ਜਾਂਦਾ, ਬੰਦੇ ਨੂੰ ਸਮਝ ਹੀ ਨਹੀਂ ਆਉਂਦੀ ਜੀ। ਮਹਾਰਾਜ ਸੁੱਖ ਵਰਤਾਉਣ ਸਾਰਿਆਂ ਦੇ ਘਰਾਂ ਵਿੱਚ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਬਾਰੇ ਉਹ ਦੱਸ ਰਿਹਾ ਜੀ ਬੰਦਾ। ਹਾਂਜੀ,
ਤਿੰਨ ਦਾਸਨ ਸੋ ਸੁਣੀ ਸੋ ਸੁਣੀਆਂ ਹੈ।
ਹਾਂਜੀ,
ਕਿਤੇ ਕਾਲ ਬਸਿਓ ਤਿੰਨ ਜਾਨੀਆਂ ਹੈ।
ਉਹ ਕਹਿਣ ਲੱਗਾ ਮੈਂ ਉਹਨਾਂ ਦੇ ਸੇਵਕਾਂ ਕੋਲੋਂ ਇਹ ਗੱਲ ਸੁਣੀ ਹੈ ਵੀ ਗੁਰੂ ਸਾਹਿਬ ਪਟਨੇ ਵਿੱਚ ਨੇ ਤੇ ਕਾਫੀ ਸਮਾਂ ਗੁਰੂ ਸਾਹਿਬ ਨੇ ਪਟਨੇ ਵਿੱਚ ਰਹਿਣਾ। ਕਹਿਣ ਲੱਗੇ ਹਾਂਜੀ,
ਲੋਕ ਹਜ਼ਾਰ ਹੋ ਤਾਜ ਤਾਜ ਸਦਨ।
ਹਾਂਜੀ,
ਆਏ ਰਹਿਣ ਬੰਦਨ ਗੁਰਪਦਨ।
ਕਹਿਣ ਲੱਗਾ ਰਾਜਾ ਬਿਸ਼ਨ ਸਿੰਘ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਜਿੱਥੇ ਉਹ ਜਾਂਦੇ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਉਹਨਾਂ ਦੇ ਪਿੱਛੇ ਪਿੱਛੇ ਜਾਂਦੇ ਨੇ। ਕਹਿਣ ਲੱਗੇ ਉਹ ਬੰਦਾ ਦੱਸ ਰਿਹਾ ਜੀ, ਰਾਜਾ ਜੀ ਗੁਰੂ ਜੀ ਜਿੱਥੇ ਜਾਂਦੇ ਹਜ਼ਾਰਾਂ ਲੋਕ ਹੀ ਉਹਨਾਂ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਜੀ। ਹਾਂਜੀ,
ਜਹਾਂ ਕਹਾਂ ਮਹਿਮਾ ਮਹਿਆ,
ਉਹਨਾਂ ਦੀ ਮਹਿਮਾ ਤੇ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਰਾਜਾ ਬਿਸ਼ਨ ਸਿੰਘ ਕਹਿੰਦਾ ਮੈਨੂੰ ਉਹਨਾਂ ਦਾ ਨਾਮ ਵੀ ਦੱਸ ਦੇ। ਹੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹਨਾਂ ਦਾ ਨਾਮ ਕੀ ਹੈ? ਹਾਂਜੀ,
ਕਹਿਤ ਅਨੇਕ ਸੁਨੇ ਤਿਸ ਥਾਈ।
ਹਾਂਜੀ,
ਅਜਮਤ ਅਜਬ ਬਹੁਨ ਅਜਮਾਈ।
ਹਾਂਜੀ,
ਸ਼੍ਰੀ ਗੁਰੂ ਤੇਗ ਬਹਾਦਰ ਨਾਮ।
ਤੇ ਰਾਜਾ ਬਿਸ਼ਨ ਸਿੰਘ ਹੱਥ ਜੋੜ ਕੇ ਬੈਠਾ, ਸਿੱਖ ਗੁਰੂ ਕਾ ਨੂੰ ਸਿਫਤ ਸੁਣਾਉਂਦਿਆ, ਮਹਿਮਾ ਉਹਨਾਂ ਦੀ ਬਹੁਤ ਵੱਡੀ ਹੈ। ਤੇ ਰਾਜਾ ਬਿਸ਼ਨ ਸਿੰਘ ਜੀ, ਉਹਨਾਂ ਦਾ ਨਾਮ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਜੋੜੋ ਸਾਰੇ ਹੱਥ ਤੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਹਾਂਜੀ,
ਜਿਨ ਤੇ ਚਲਤ ਪਿਖੇ ਅਭੇ ਰਾਮ,
ਜਿਨ੍ਹਾਂ ਦੇ ਚਲਤ ਭਾਵ ਕੌਤਕ ਬੜੇ ਸੁੰਦਰ, ਬੜੇ ਅੱਛੇ ਕੌਤਕ ਉਹਨਾਂ ਦੇ। ਹੁਣ ਰਾਜਾ ਬਿਸ਼ਨ ਸਿੰਘ ਫਿਰ ਤਿਆਰੀ ਕਰੇਗਾ ਗੁਰੂ ਸਾਹਿਬ ਕੋ ਜਾਣ ਦੀ ਜੀ। ਹਾਂਜੀ, ਉਹ ਫਿਰ ਮਹਾਰਾਜ ਦਾ ਸਾਰਾ ਪ੍ਰਸੰਗ ਆਪਾਂ ਕੱਲ੍ਹ ਨੂੰ ਸੁਣਾਂਗੇ ਜੀ। ਵੇਖ ਲਓ, ਅੱਜ ਦੀ ਸਾਖੀ ਤੋਂ ਤੱਤ ਲੈਣਾ, ਕਿਸੇ ਨਾ ਕਿਸੇ ਸੁਣੀ ਹੋਈ ਸਿੱਖਿਆ, ਕਿਸੇ ਨਾ ਕਿਸੇ ਸਮੇਂ ਸੁਣੀ ਹੋਈ ਸਾਖੀ ਬੰਦੇ ਦੇ ਕੰਮ ਆ ਜਾਂਦੀ ਜੀ। ਕਿੰਨਾ ਕੁ ਕੰਮ ਆਉਂਦੀ ਆ ਉਹ ਤੁਹਾਡੇ ਸਾਹਮਣੇ ਹੀ ਹੈ। ਰਾਣੀ ਨੇ ਆਪਣੇ ਪੇਕੇ ਘਰ ਵਿੱਚ ਗੁਰੂ ਦੀ ਸਿਫਤ ਸੁਣੀ ਸੀ, ਉਹ ਸੁਣੀ ਹੋਈ ਸਿਫਤ ਨੇ ਉਹਦੇ ਘਰ ਵਾਲੇ ਦੀ ਜਾਨ ਬਚਾਉਣੀ ਹੈ ਜੀ। ਹਾਂਜੀ, ਇਹ ਬੰਦੇ ਨੂੰ ਸੁਣਨਾ ਚਾਹੀਦਾ ਜੀ, ਸਾਵਧਾਨ ਹੋ ਕੇ ਸੁਣਨਾ ਚਾਹੀਦਾ। ਜਿਹੜੇ ਸੁਣਦੇ ਉਹਨਾਂ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਜੀ, ਬਹੁਤ ਕੁਝ ਪ੍ਰਾਪਤ ਹੁੰਦਾ। ਗੁਰੂ ਸਾਹਿਬ ਦੀ ਸਿਫਤ ਸੁਣੋਗੇ ਨਾ ਜੀ, ਇਹ ਗੱਲ ਪੱਕੀ ਹੈ, ਬੰਦੇ ਦੇ ਅੰਦਰ ਨਾ ਕੂੜਾ ਭਰਿਆ ਹੋਏ ਜੀ, ਸਿਫਤ ਨੇ ਆਪਣੀ ਥਾਂ ਅੰਦਰ ਬਣਾ ਲੈਣੀ ਹੈ ਜੀ। ਹਾਂਜੀ, ਗੁਰਮੁਖੋ, ਸਿਫਤ ਵੀ ਉੱਥੇ ਵੱਸਦੀ ਜਿੱਥੇ ਅੰਦਰ ਕੂੜਾ ਨਹੀਂ ਭਰਿਆ ਹੋਇਆ ਜੀ। ਪਹਿਲਾਂ ਕੂੜੇ ਨੂੰ ਵੀ ਬਾਹਰ ਕੱਢਣਾ ਪੈਂਦਾ ਜੀ। ਗੁਰੂ ਸਾਹਿਬ ਦੀ ਸਿਫਤ ਬੰਦੇ ਦੇ ਹਿਰਦੇ ਵਿੱਚ ਵੱਸਦੀ ਹੈ, ਤੇ ਜਿਹੜੀ ਚੀਜ਼ ਅੰਦਰ ਵਸੀ ਉਹ ਫਿਰ ਮੂੰਹ ਰਾਹੀਂ ਬਾਹਰ ਆਉਂਦੀ ਜੀ ਬੰਦੇ ਦੇ ਜੀ। ਉਹ ਰਾਣੀ ਦੇ ਪਟਰਾਣੀ ਛੋਟੀ ਰਾਣੀ ਦੇ ਮੂੰਹੋਂ ਬਾਹਰ ਆ ਗਈ ਜੀ, ਗਾਂ ਸੱਸ ਨੇ ਸਿਫਤ ਕਰਤੀ। ਹੁਣ ਬਿਸ਼ਨ ਸਿੰਘ ਸਿਫਤਾਂ ਸੁਣਦਾ ਸੁਣਦਾ ਗੁਰੂ ਸਾਹਿਬ ਕੋ ਪਹੁੰਚੇਗਾ। ਫਿਰ ਇਹਨੇ ਤਰਲੇ ਮਿੰਤਾਂ ਲੈਣੇ ਵੀ ਮਹਾਰਾਜ ਮੈਂ ਉੱਥੇ ਜਾਣਾ ਤੇ ਮੈਂ ਮਰ ਜਾਣਾ ਤੇ ਮੈਨੂੰ ਬਚਾਓ ਸੱਚੇ ਪਾਤਸ਼ਾਹ। ਉਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਨੂੰ ਸੁਣਾਂਗੇ। ਬੜੀ ਇੰਟਰਸਟਿੰਗ ਕਥਾ ਜੀ ਅੱਗੋਂ ਸਾਰੀ, ਜਿਉਂ ਜਿਉਂ ਤੁਸੀਂ ਸੁਣਦੇ ਜਾਓਗੇ ਤਿਉਂ ਤਿਉਂ ਤੁਹਾਨੂੰ ਪਤਾ ਲੱਗਦਾ ਜਾਏਗਾ। ਸੱਚੇ ਪਾਤਸ਼ਾਹ ਸਭ ਸਿੱਖ ਸੰਗਤਾਂ 'ਤੇ ਮਿਹਰਾਂ ਕਰਨ, ਦਇਆ ਕਰਨ, ਕਿਰਪਾ ਕਰਨ। ਸੱਚੇ ਪਾਤਸ਼ਾਹ ਗੁਰਮੁਖ ਪਿਆਰੇ ਇਟਲੀ ਤੋਂ ਆਏ ਨੇ, ਇਹਨਾਂ ਨੂੰ ਜੀ ਆਇਆਂ ਨੂੰ ਜੀ, ਆਇਆਂ ਨੂੰ ਤੇ ਕਾਫੀ ਸਮਾਂ ਹੋ ਗਿਆ ਜੀ। ਹਰਿਆਣੇ ਵਿੱਚ ਇਹਨਾਂ ਦਾ ਘਰ ਹੈ ਤੇ ਸਾਨੂੰ ਦਰਸ਼ਨ ਦੇਣ ਵਾਸਤੇ ਸਵੇਰ ਦੇ ਤੁਰੇ ਸੀਗੇ ਜੀ, ਹਰਿਆਣੇ ਤੋਂ ਨਾ ਜੀ, ਸਵੇਰ ਦੇ ਤੁਰੇ ਸੀ। ਮੈਂ ਵੀ ਇਹ ਵੀ ਗੁਰੂ ਜੀ ਦਾ ਸ਼ੁਕਰ ਕਰਦਾ ਜੀ, ਕਈ ਤੇ ਮੱਲੇ ਵਾਲੇ ਵੀ ਨਹੀਂ ਆ ਸਕਦੇ ਜੀ, ਵੇਖ ਲਓ ਜਿਨ੍ਹਾਂ ਨੂੰ ਗੁਰੂ ਜੀ ਨੇ ਪਿਆਰ ਬਖਸ਼ਿਸ਼ ਕੀਤਾ ਸਵੇਰ ਦੇ ਤੁਰੇ ਜੀਏ ਜੀ। ਹਾਂਜੀ, ਇਹਨਾਂ ਨੂੰ ਪਹੁੰਚਣ ਤੇ ਅਸੀਂ ਬੜਾ ਜੀ ਆਇਆਂ ਨੂੰ ਕਹਿੰਦੇ। ਸਵੇਰੇ ਇਹਨਾਂ ਮੈਨੂੰ ਤੜਕੇ ਫੋਨ ਕਰਤਾ ਵੀ ਅਸੀਂ ਆ ਰਹੇ ਹਾਂ ਭਾਈ, ਤੇ ਬੜਾ ਇਹਨਾਂ ਨੂੰ ਜੀ ਆਇਆਂ ਨੂੰ ਧੰਨਵਾਦ। ਨਾਲ ਹੋਰ ਵੀਰ ਜੀ ਆਏ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਕਹਿੰਦਾ ਜੀ ਫਿਰ ਸਾਰੀ ਸੰਗਤ ਲੈ ਕੇ ਆਵਾਂਗੇ ਇੱਕ ਵਾਰੀ, ਵੇਖ ਜੀਏ ਥਾਂ ਤੇ। ਥਾਂ ਤੇ ਸਾਡਾ ਬੜਾ ਅੰਦਰ ਹੈ ਜੀ, ਮੈਂ ਇੰਗਲੈਂਡ ਦੀ ਸੰਗਤ ਨੂੰ ਵੀ ਬੇਨਤੀ ਕਰੂੰ, ਕਈ ਆਉਂਦੇ ਨੇ ਅੰਮ੍ਰਿਤਸਰ ਵਿੱਚ, ਉਹ ਫਿਰ ਲੱਭਦੇ ਰਹਿੰਦੇ ਜੀ ਥਾਂ ਜੀ। ਹਾਂਜੀ, ਗੁਰਦੁਆਰਾ ਸਾਹਿਬ ਲੱਭਦੇ ਰਹਿੰਦੇ ਨੇ ਅੰਮ੍ਰਿਤਸਰ ਵਿੱਚ, ਇਲਾਕਾ ਜੀ ਮਜੀਠਾ ਰੋਡ। ਮਜੀਠਾ ਰੋਡ ਦੇ ਉੱਤੇ ਸੱਤਵੇਂ ਪਾਤਸ਼ਾਹ ਦੇ ਨਾਮ ਦਾ ਗੁਰਦੁਆਰਾ ਸਾਹਿਬ ਬਣਿਆ, ਗੁਰੂ ਹਰਿ ਰਾਏ ਸਾਹਿਬ। ਤੁਸੀਂ ਉੱਥੇ ਆ ਕੇ ਪੁੱਛ ਲਿਓ ਵੀ ਜਿਸ ਥਾਂ 'ਤੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਹੁੰਦੀ ਹੈ, ਨਾਨਕਸਰ ਗੁਰਦੁਆਰੇ ਜਾਣਾ ਜੀ, ਫਿਰ ਆਪੇ ਉਹਨਾਂ ਤੁਹਾਨੂੰ ਅੱਗੋਂ ਪਹੁੰਚਾ ਦੇਣਾ ਜੀ। ਹਾਂਜੀ, ਅਤੇ ਇਹਨਾਂ ਥਾਂ 'ਤੇ ਅੱਜ ਵੇਖ ਲਈ, ਇਲਾਕਾ 'ਤੇ ਸਾਡਾ ਬੜਾ ਅੰਦਰ ਹੈ, ਖੇਚਲ ਵੀ ਇਹਨਾਂ ਨੂੰ ਹੋਈ ਹੋਏਗੀ, ਪਰ ਜੀ ਆਇਆਂ ਨੂੰ ਧੰਨਵਾਦ ਹੈ ਇਹਨਾਂ ਨੂੰ। ਸੱਚੇ ਪਾਤਸ਼ਾਹ ਹੋਰ ਕਿਰਪਾ ਕਰਨ, ਦਇਆ ਕਰਨ, ਨਾਮ ਜਪਣ ਦਾ ਬਲ ਬਖਸ਼ਿਸ਼। ਕੌਣ ਇੰਨੀ ਇੰਨੀ ਦੂਰੋਂ ਆਉਂਦਾ ਜੀ, ਇਹਦਾ ਮਤਲਬ ਗੁਰੂ ਜੀ ਦੀ ਸਿਫਤ ਹਿਰਦੇ ਵਿੱਚ ਵੱਸ ਰਹੀ ਹੈ, ਕੋਈ ਨਾ ਕੋਈ ਗੱਲ ਚੰਗੀ ਲੱਗ ਰਹੀ, ਨਹੀਂ ਤੇ ਬੰਦਾ ਮਹੱਲੇ 'ਚ ਰਹਿ ਕੇ ਨਹੀਂ ਆ ਸਕਦਾ ਜੀ। ਹਾਂਜੀ, ਕੋਈ ਗੁਰੂ ਜੀ ਦੀ ਕਿਰਪਾ ਜੀ ਮਿਹਰ ਹੈ, ਸੱਚੇ ਪਾਤਸ਼ਾਹ ਇਹਨਾਂ 'ਤੇ ਕਿਰਪਾ ਕਰਨ, ਦਇਆ ਕਰ, ਸਾਰੀਆਂ ਸਿੱਖ ਸੰਗਤਾਂ 'ਤੇ ਕਿਰਪਾ ਕਰਨ, ਸਭ ਨੂੰ ਜੀ ਆਇਆਂ ਨੂੰ, ਸਭ ਦਾ ਹੀ ਧੰਨਵਾਦ। ਇੰਗਲੈਂਡ ਦੀਆਂ ਸੰਗਤਾਂ ਨੂੰ ਬੇਨਤੀ, ਸਾਰੇ ਯੂਰਪ ਦੀਆਂ ਸੰਗਤਾਂ ਨੂੰ ਬੇਨਤੀ ਵੀ ਸੰਗਤ ਟੀਵੀ ਨੂੰ ਆਪ ਜੀ ਦੇ ਦਸਵੰਧ ਦੀ ਜ਼ਰੂਰਤ ਹੈ, ਅਤੇ ਸੰਗਤਾਂ ਦਸਵੰਧ ਜ਼ਰੂਰ ਦੇਣ ਜੀ। ਬੈਲਜੀਅਮ ਦੇ ਵਿੱਚ ਸੰਗਤਾਂ ਨੇ ਸੁਣਦਿਆਂ ਸਾਰ ਹੀ ਮੈਨੂੰ ਦੱਸ ਰਹੇ ਸੀਗੇ, ਉੱਦਮ ਕੀਤਾ ਜੀ, ਉਹਨਾਂ ਸੰਗਤਾਂ ਦਾ ਧੰਨਵਾਦ। ਹੋਰ ਜਿੰਨੀਆਂ ਸੰਗਤਾਂ ਨੇ ਦਸਵੰਧ ਦੇਣ, ਇਹ ਕਥਾ ਚੱਲਦੀ ਰਹੇ ਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਸਭ ਨੂੰ ਜੀ ਆਇਆਂ ਨੂੰ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।